ਬਾਬਾ ਧੀਰਮਲ ਔਰ ਇਹਦੇ ਮਸੰਦ, ਜਿਨ੍ਹਾਂ ਵਿੱਚੋਂ ਮੁਖੀ ਮਸੰਦ ਸਿੰਘਾਂ ਮਸੰਦ ਹੈ, ਇਹਨੇ ਬਾਬੇ ਧੀਰਮਲ ਨਾਲ ਸਲਾਹ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਡੇਰਾ ਆਪਾਂ ਨੂੰ ਲੁੱਟ ਲੈਣਾ ਚਾਹੀਦਾ। ਅੱਜ ਜੋ ਕੁਝ ਵੀ ਉਹਨਾਂ ਕੋਲ ਆਇਆ ਸਾਰਾ ਕੁਝ ਖੋਹ ਲੈਣਾ ਚਾਹੀਦਾ, ਕਿਉਂਕਿ ਜੇ ਇਹ ਸਾਰੀ ਮਾਇਆ ਉਹਨਾਂ ਕੋਲ ਰਹਿ ਗਈ ਤੇ ਉਹ ਆਪਣੇ ਨਾਲੋਂ ਤਾਕਤਵਰ ਹੋ ਜਾਣਗੇ। ਤੇ ਜਦੋਂ ਇਹੋ ਜਿਹੀ ਭਗਦੜ ਮਚੇਗੀ, ਉਸ ਭਗਦੜ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੋਲੀ ਵੀ ਮਾਰ ਦਿਆਂਗੇ। ਜਦੋਂ ਮਰ ਜਾਣਗੇ, ਉਹਨਾਂ ਦਾ ਕਤਲ ਹੋ ਜਾਏਗਾ ਤੇ ਆਪਾਂ ਸੁਰਖਰੂ ਹੋ ਜਾਵਾਂਗੇ। ਧੀਰਮਲ ਨੇ ਸਿੰਘੇ ਮਸੰਦ ਨਾਲ ਇਹ ਸਲਾਹ ਕਰ ਲਈ। ਇਧਰ ਮੱਖਣ ਸ਼ਾਹ ਦੁਪਹਿਰ ਤੱਕ ਸਤਿਗੁਰਾਂ ਕੋਲ ਬੈਠਾ ਦਰਸ਼ਨ ਕਰਦਾ ਰਿਹਾ। ਦੁਪਹਿਰ ਨੂੰ ਇਹ ਆਪਣੇ ਡੇਰੇ ਤੇ ਚਲਾ ਗਿਆ। ਸਤਿਗੁਰੂ ਨੌਵੇਂ ਪਾਤਸ਼ਾਹ ਨੇ ਵੀ ਦੁਪਹਿਰੇ ਕੁਝ ਆਰਾਮ ਕੀਤਾ ਤੇ ਸ਼ਾਮ ਜੀ ਹੋਈ। ਦੁਪਹਿਰ ਦੇ ਸਮੇਂ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਬਾਬੇ ਬਕਾਲੇ ਨਗਰ ਤੋਂ ਬਾਹਰ ਨੂੰ ਗਏ। ਪਿੱਛੋਂ ਸੀਗੇ ਮਸੰਦ ਨੇ ਆਖਿਆ ਵੀ ਲੰਘਣਾ ਤੇ ਉਹਨਾਂ ਨੇ ਇਸੇ ਜਗ੍ਹਾ ਤੋਂ ਹੈ, ਕਿਉਂ ਨਾ ਜਦੋਂ ਇੱਥੋਂ ਲੰਘਣਗੇ ਉਦੋਂ ਹੀ ਆਪਾਂ ਉਹਨਾਂ ਤੇ ਗੋਲੀ ਚਲਾ ਦੇ। ਇਹਨੇ ਆਪਣੇ ਸਿਪਾਹੀਆਂ ਨੂੰ ਕਿਹਾ ਵੀ ਬੰਦੂਕਾਂ ਬੀੜ ਛੱਡੋ, ਨਿਸ਼ਾਨੇ ਸੇਧ ਛੱਡੋ, ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੋਂ ਲੰਘਣ ਉਦੋਂ ਗੋਲੀ ਚਲਾ ਦੇਣੀ। ਸਤਿਗੁਰੂ ਜੀ, ਥੋੜਾ ਜਿਹਾ ਹਨੇਰਾ ਹਾਲੇ ਪੈਣਾ ਸੀ, ਸ਼ਾਮ ਦਾ ਸਮਾਂ ਸੀ। ਮਹਾਰਾਜ ਜੀ ਜਦੋਂ ਵਾਪਸ ਪਰਤੇ, ਰਸਤਾ ਇਹੀ ਸੀ ਜਿੱਥੇ ਧੀਰਮਲ ਦਾ ਡੇਰਾ। ਇਹਨਾਂ ਨੇ ਗੋਲੀਆਂ ਸਿੱਧੀਆਂ ਹੋਈਆਂ, ਬੰਦੂਕਾਂ ਸਿੱਧੀਆਂ ਹੋਈਆਂ, ਗੋਲੀਆਂ ਦਾਗ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਸਤਿਗੁਰਾਂ ਦਾ ਘੋੜਾ ਤਰਬਕਿਆ, ਤੇਜ਼ੀ ਨਾਲ ਚੱਲਿਆ ਤੇ ਸਤਿਗੁਰਾਂ ਨੇ ਆਪਣੇ ਘੋੜੇ ਨੂੰ ਥੋੜਾ ਜਿਹਾ ਮੱਠਾ ਕਰਕੇ ਧੀਰਮਲ ਦੇ ਡੇਰੇ ਕੋਲ, ਧੀਰਮਲ ਵੱਲ ਵੇਖਦਿਆਂ ਹੋਇਆ ਬਚਨ ਕੀਤਾ, ਭਲੇ ਧੀਰਮਲ ਭਲੇ। ਫਿਰ ਵੀ ਮਹਾਰਾਜ ਜੀ ਨੇ ਆਪਣੇ ਮਨ ਵਿੱਚ ਇਹਦਾ ਬੁਰਾ ਨਹੀਂ ਮੰਗਿਆ, ਇਹੀ ਆਖਿਆ ਧੀਰਮਲ ਤੇਰਾ ਭਲਾ ਹੋਵੇ। ਉਹ ਗੋਲੀਆਂ ਚਲਾ ਰਿਹਾ, ਸਤਿਗੁਰੂ ਜੀ ਫਿਰ ਵੀ ਉਹਦਾ ਭਲਾ ਮੰਗ ਰਹੇ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ।
ਜਦੋਂ ਪੱਤਾ ਪੱਤਾ ਖਾਲਸੇ ਦਾ ਦੁਸ਼ਮਣ ਸੀ, ਉਦੋਂ ਵੀ ਸਿੰਘ ਇਹੀ ਅਰਦਾਸ ਕਰਦੇ ਸਨ। ਇਹ ਨਹੀਂ ਸੀ ਕਹਿੰਦੇ ਵੀ ਤੁਰਕਾਂ ਦਾ ਬੁਰਾ ਹੋਵੇ, ਖਤਮ ਹੋ ਜਾਣ, ਇਹ ਨਸ਼ਟ ਭ੍ਰਸ਼ਟ ਹੋ ਜਾਣ। ਉਦੋਂ ਇਹ ਨਹੀਂ ਸੀ ਕਹਿੰਦੇ ਵੀ ਜ਼ਕਰੀਆ ਮਰ ਜੇ ਜਾਂ ਮੀਰ ਮੰਨੂ ਮਰ ਜੇ, ਭਲਾ ਹੀ ਮੰਗਦੇ ਸਨ। ਇਹ ਸਿਧਾਂਤ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ। ਤੋ ਸਤਿਗੁਰੂ ਜੀ ਉਸ ਵੇਲੇ ਧੀਰਮਲ ਨੂੰ ਇਹ ਬਚਨ ਕਹਿੰਦਿਆਂ ਘੋੜਾ ਛੇੜ ਕੇ ਆਪਣੇ ਡੇਰੇ ਤੇ ਪਹੁੰਚੇ ਨੇ ਤੇ ਘੋੜੇ ਤੋਂ ਲੱਥ ਕੇ ਆਪਣੇ ਆਸਣ ਤੇ ਬੈਠੇ ਹਨ। ਪਰ ਸਿੰਘੇ ਮਸੰਦ ਨੇ ਵਿਉਂਤ ਬਣਾਈ ਹੋਈ ਸੀ ਕਿ ਜੇ ਇੱਥੇ ਗੋਲੀਓ ਬਚ ਗਏ, ਉਹਨਾਂ ਨੂੰ ਗੋਲੀ ਨਾ ਲੱਗੀ ਤੇ ਪਿੱਛੇ ਪਿੱਛੇ ਉਹਨਾਂ ਦੇ ਡੇਰੇ ਤੇ ਜਾਵਾਂਗੇ, ਨਾਲੇ ਡੇਰਾ ਲੁੱਟ ਲਿਆਵਾਂਗੇ, ਨਾਲੇ ਉੱਥੇ ਜਾ ਕੇ ਘਰ ਜਾ ਕੇ ਉਹਨਾਂ ਨੂੰ ਗੋਲੀ ਮਾਰ ਕੇ ਆਵਾਂਗੇ। ਏਦਾਂ ਦੀ ਸਲਾਹ ਸਿੰਘੇ ਮਸੰਦ ਨੇ ਧੀਰਮਲ ਨਾਲ ਕੀਤੀ ਬੜੀ ਖੋਟੀ ਨੀਅਤ ਨਾਲ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗਰੀਬਨ ਵਾਜ ਪਾਤਸ਼ਾਹ ਦੇ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਚਿਤ ਮੈਂ ਚਿਤੈ ਕੋ ਕਰਮ ਕੋ ਜਥਾ ਧੀਰ ਮਲਕੀਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਹੈਰਾਨੀ ਨਾਲ ਆਪਣੇ ਮਨ ਦੇ ਵਿੱਚ ਧੀਰਮਲ ਵੱਲੋਂ ਕੀਤਾ ਹੋਇਆ ਇਹ ਕੁਕਰਮ ਕਿ ਉਹਨੇ ਜਿਵੇਂ ਸਤਿਗੁਰਾਂ ਤੇ ਗੋਲੀ ਚਲਵਾਈ ਹੈ ਰਸਤੇ ਚੋਂ ਲੰਘਦਿਆਂ, ਹਾਲਾਂਕਿ ਧੀਰਮਲ ਸਤਿਗੁਰਾਂ ਦਾ ਸੱਕਾ ਭਤੀਜਾ ਹੈ। ਮਹਾਰਾਜ ਜੀ ਨੇ ਧੀਰਮਲ ਦੇ ਇਸ ਕੁਕਰਮ ਨੂੰ ਵੇਖਿਆ ਜੋ ਉਹਨੇ ਕੀਤਾ ਹੈ, ਤੇ ਇਹਦੇ ਕੀਤੇ ਹੋਏ ਕੁਕਰਮ ਨੂੰ ਮਹਾਰਾਜ ਜੀ ਆਪਣੇ ਚਿੱਤ ਚ ਵਿਚਾਰਦੇ ਹਨ, ਚਿਤਵਦੇ ਹਨ।
ਸੋਡੀ ਅਪਰ ਕਿਤੇ ਕਈ ਦੁਐਸ਼ ਬੁੱਧ ਮੈਂ ਪੀਨ।
ਕੱਲਾ ਧੀਰਮਲ ਸਤਿਗੁਰਾਂ ਦਾ ਦੁਐਸ਼ੀ ਨਹੀਂ ਬਣਿਆ, ਹੋਰ ਵੀ ਬੜੇ ਸੋਢੀ ਨੇ ਜਿਹੜੇ ਜਿੰਨੇ 22 ਮੰਜੀਆਂ ਲਾਈ ਬੈਠੇ ਸੀ, ਉਹ ਵੀ ਸਾਰੇ ਸੋਢੀ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਦੁਐਸ਼ ਬੁੱਧੀ ਰੱਖਦੇ ਨੇ। ਉਹਨਾਂ ਦੀਆਂ ਬੁੱਧੀਆਂ ਵੀ, ਉਹਨਾਂ ਦੇ ਦਿਮਾਗ ਵੀ ਦੁਐਸ਼ ਵਿੱਚ ਭਿੱਜੇ ਹੋਏ ਨੇ। ਈਰਖਾ ਦੀ ਅੱਗ, ਦੁਐਸ਼ ਦੀ ਅੱਗ ਉਹਨਾਂ ਦੇ ਹਿਰਦਿਆਂ ਵਿੱਚ ਵੀ ਲੱਗੀ ਹੋਈ ਹੈ।
ਜੋ ਪਈ ਤੋ ਕਰਤ ਸਭੀਆਂ ਪਰ ਦਇਆ।
ਹਾਲਾਂਕਿ ਸਾਰੇ ਸਤਿਗੁਰਾਂ ਨਾਲ ਦੁਐਸ਼ ਰੱਖਦੇ ਨੇ ਧੀਰਮਲ ਦੇ ਸਮੇਤ, ਧੀਰਮਲ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ ਨਾ, ਗੋਲੀ ਤੱਕ ਚਲਵਾ ਦਿੱਤੀ ਹੈ। ਬਾਕੀ ਦੇ ਸੋਢੀ ਵੀ ਮਹਾਰਾਜ ਜੀ ਨਾਲ ਈਰਖਾ ਤਾਂ ਉਹ ਵੀ ਰੱਖਦੇ ਨੇ, ਪਰ ਧੀਰਮਲ ਨੇ ਹੱਦ ਮੁਕਾਈ। ਇਸ ਕਰਕੇ ਜਿੰਨੇ ਵੀ ਇਹ ਧੀਰਮਲ ਦੇ ਸਮੇਤ ਸੋਢੀ ਸਤਿਗੁਰਾਂ ਨਾਲ ਦੁਆਇਸ਼ ਰੱਖਦੇ ਨੇ, ਬਦਲੇ ਵਿੱਚ ਸਤਿਗੁਰੂ ਜੀ ਦੇ ਮਨ ਚ ਇਹਨਾਂ ਪ੍ਰਤੀ ਕੋਈ ਦੁਆਇਸ਼ ਨਹੀਂ। ਸਤਿਗੁਰੂ ਜੀ ਫਿਰ ਵੀ ਇਹਨਾਂ ਤੇ ਦਇਆ ਕਰਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਵੀ ਇਹਨਾਂ ਤੇ ਤਰਸ ਹੀ ਕਰਦੇ ਹਨ।
ਠਾਣੈ ਕ੍ਰੋਧ ਜੇ ਲੋਭੀ ਮਾਇਆ,
ਮਹਾਰਾਜ ਜੀ ਮਨ ਚ ਵਿਚਾਰ ਕਰਦੇ ਨੇ ਵੀ ਇਹ ਜੇ ਕ੍ਰੋਧੀ ਹੋ ਕੇ ਮਨ ਦੇ ਵਿੱਚ ਮਾਇਆ ਦਾ ਲਾਲਚ ਰੱਖ ਕੇ, ਧਨ ਦਾ ਲੋਭ ਰੱਖ ਕੇ ਕ੍ਰੋਧੀ ਹੋ ਰਹੇ ਨੇ, ਸਾਡੇ ਨਾਲ ਵੈਰ ਕਮਾ ਰਹੇ ਨੇ।
ਅੰਤਰ ਅੰਧੇ ਗਿਆਨ ਵਿਹੂਨੇ,
ਅੰਨੋ ਅੰਦਰੋਂ ਅੰਨੇ ਹਨ ਤੇ ਗਿਆਨ ਵਿਹੂਣੇ ਹੋਣ ਕਰਕੇ ਇਹਨਾਂ ਦੀ ਇਹ ਦਸ਼ਾ, ਅੰਦਰੋਂ ਅੰਨੇ ਨੇ ਗਿਆਨ ਵਿਹੂਣੇ ਨੇ, ਗਿਆਨ ਵਿਹੂਣੇ ਹੋਣ ਕਰਕੇ ਇਹਨਾਂ ਸਾਰੇ ਸੋਢੀਆਂ ਦੀ ਇਹ ਹਾਲਤ ਹੋ ਰਹੀ ਹੈ।
ਸ਼ਾਂਤੀ ਸਤ ਸੰਤੋਖ ਤੇ ਉਨੇ,
ਨਾ ਇਹਨਾਂ ਅੰਦਰ ਸ਼ਾਂਤੀ ਹੈ, ਨਾ ਇਹਨਾਂ ਅੰਦਰ ਸਤ ਹੈ, ਨਾ ਇਹਨਾਂ ਅੰਦਰ ਸੰਤੋਖ ਹੈ। ਸ਼ਾਂਤੀ ਸਤ ਤੇ ਸੰਤੋਖ ਤੋਂ ਊਣੇ ਨੇ, ਇਹਨਾਂ ਦੇ ਹਿਰਦਿਆਂ ਚ ਨਾ ਸੰਤੋਖ ਹੈ ਤੇ ਨਾ ਹੀ ਸ਼ਾਂਤੀ ਹੈ।
ਤਾਪ ਈਰਖਾ ਦੇ ਤਪਾਏ,
ਈਰਖਾ ਦੇ ਤਾਪ ਦੇ ਤਪਾਏ ਹੋਏ ਨੇ, ਈਰਖਾ ਦੀ ਅੱਗ ਦੇ ਵਿੱਚ ਸੜਦੇ ਨੇ ਤੇ ਈਰਖਾ ਦੇ ਤਾਪ ਦੇ ਤਪਾਏ ਹੋਏ ਨੇ ਸਾਰੇ ਸੋਢੀ।
ਪ੍ਰਭੂ ਨਾਮ ਬਿਨ ਕਿਉਂ ਸੁਖ ਪਾਏ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹਨਾਂ ਨੂੰ ਕਿਵੇਂ ਸੁਖ ਮਿਲੇਗਾ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਮਨ ਚ ਵਿਚਾਰ ਕਰ ਰਹੇ ਨੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਇਹਨਾਂ ਨੂੰ ਕਿਵੇਂ ਸੁਖ ਪ੍ਰਾਪਤ ਹੋ ਸਕਦਾ। ਇਹ ਤਾਂ ਈਰਖਾ ਤੇ ਦੁਆਇਸ਼ ਦੇ ਤਾਪ ਦੇ ਤਪਾਏ ਹੋਏ ਨੇ, ਪ੍ਰਭੂ ਨਾਮ ਤੋਂ ਬਿਨਾਂ ਇਹਨਾਂ ਨੂੰ ਸੁਖ ਕਿਵੇਂ ਮਿਲੇਗਾ, ਕਿਵੇਂ ਪ੍ਰਾਪਤ ਹੋਵੇਗਾ।
ਸਿੱਖਣ ਸ਼੍ਰੇਤ ਅਮ ਹੋਏ,
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਆਪਣੇ ਸਿੱਖਾਂ ਦੀ ਸ਼੍ਰੇ ਕਰਨੀ ਹੈ, ਅਸੀਂ ਤੇ ਆਪਣੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਪ੍ਰਗਟ ਹੋਏ ਹਾਂ।
ਸਹਿ ਨ ਸਕੈ ਮੂਰਖ ਮਤ ਜੋਏ,
ਪਰ ਇਹ ਮੂਰਖ ਮਤ ਵਾਲੇ ਇਹੋ ਜਿਹੇ ਮੂਰਖ ਨਾ ਸਮਝ ਨੇ ਕਿ ਇਹਨਾਂ ਕੋਲੋਂ ਸਹਿਆ ਨਹੀਂ ਜਾ ਰਿਹਾ। ਅਸੀਂ ਤਾਂ ਪ੍ਰਗਟ ਹੋਏ ਆਪਣੇ ਸਿੱਖਾਂ ਦੀ ਮੁਕਤੀ ਲਈ, ਆਪਣੇ ਸਿੱਖਾਂ ਦੇ ਕਲਿਆਣ ਲਈ, ਪਰ ਇਹਨਾਂ ਮੂਰਖਾਂ ਕੋਲੋਂ ਸਾਡਾ ਪ੍ਰਤਾਪ ਵੇਖ ਕੇ ਸਹਿਆ ਨਹੀਂ ਜਾਂਦਾ, ਇਹਨਾਂ ਕੋਲੋਂ ਸਾਡੀ ਵਡਿਆਈ ਸਹਿਣ ਨਹੀਂ ਹੁੰਦੀ।
ਜਾਨ ਭਵਿਖਤ ਕੋ ਬਿਰਤਾਂਤ,
ਸਤਿਗੁਰੂ ਜੀ ਨੇ ਆਉਣ ਵਾਲੇ ਸਮੇਂ ਦਾ ਵੀ ਬਿਰਤਾਂਤ ਜਾਣ ਲਿਆ ਵੀ ਹੁਣ ਕੀ ਹੋਣਾ। ਮਹਾਰਾਜ ਜੀ ਤਾਂ ਤ੍ਰਿਕਾਲ ਦਰਸ਼ੀ ਨੇ ਨਾ, ਸਾਹਿਬ ਨੂੰ ਇਹ ਵੀ ਪਤਾ ਵੀ ਆਉਣ ਵਾਲੇ ਸਮੇਂ ਚ ਕੀ ਹੋਣਾ, ਹੁਣ ਕੀ ਵਰਤਣਾ ਤੇ ਪਿੱਛੇ ਕੀ ਹੋਇਆ, ਇਹ ਵੀ ਜਾਣਦੇ ਨੇ। ਤੋ ਮਹਾਰਾਜ ਜੀ ਆਉਣ ਵਾਲੇ ਸਮੇਂ ਦੀ ਵਿਚਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਬੈਠੇ ਮੌਨ ਤਰੇ ਔਰ ਸ਼ਾਂਤ,
ਮਹਾਰਾਜ ਜੀ ਚੁੱਪ ਧਾਰਨ ਕਰਕੇ ਆਪਣੇ ਆਸਣ ਤੇ ਬੈਠ ਗਏ, ਜਿੱਥੇ ਸਾਹਿਬ ਦਾ ਆਸਣ ਸੀ, ਜਿੱਥੇ ਮਹਾਰਾਜ ਜੀ ਪਿਛਲੇ 26 ਸਾਲਾਂ ਤੋਂ ਕੋਠੇ ਦੇ ਅੰਦਰ ਬੈਠੇ ਸਨ, ਉੱਥੇ ਹੀ ਆਏ ਨੇ ਸਤਿਗੁਰੂ ਜੀ ਵਾਪਸ ਤੇ ਮਹਾਰਾਜ ਜੀ ਆਪਣੇ ਆਸਣ ਤੇ ਆ ਕੇ ਬੈਠ ਗਏ ਨੇ।
ਇੱਕ ਜਸੂਸ ਨੇ ਇਕਲ ਲਹੇ,
ਜਿਹੜਾ ਜਸੂਸ ਫਿਰਦਾ ਸੀ ਧੀਰ ਮੱਲ ਦਾ, ਉੱਥੇ ਸਿੰਘੇ ਮਸੰਦ ਦਾ ਭੇਜਿਆ, ਉਹਨੇ ਵੇਖਿਆ ਵੀ ਗੁਰੂ ਤੇਗ ਬਹਾਦਰ ਜੀ ਹੁਣ ਕੱਲੇ ਨੇ, ਸਿੱਖਾਂ ਦੀ ਭੀੜ ਕੋਈ ਨਹੀਂ, ਇੱਥੇ ਸਾਰੇ ਸਿੱਖ ਆਪੋ ਆਪਣੇ ਡੇਰਿਆਂ ਤੇ ਚਲੇ ਗਏ ਨੇ ਤੇ ਗੁਰੂ ਤੇਗ ਬਹਾਦਰ ਜੀ ਹੁਣ ਇੱਥੇ ਕੱਲੇ ਬੈਠੇ ਨੇ। ਜਸੂਸ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਕੱਲਿਆਂ ਨੂੰ ਬੈਠਿਆਂ ਵੇਖਿਆ।
ਕੋ ਇੱਕ ਦਾਸ ਪਾਸ ਜਿਨ ਆਏ,
5-4 ਸੇਵਕ ਨੇ ਜਿਹੜੇ ਸਤਿਗੁਰਾਂ ਦੇ ਕੋਲ ਨੇ, ਬਾਕੀ ਕੋਈ ਸੰਗਤ ਕੋਈ ਨਹੀਂ, ਉੱਥੇ ਸੇਵਾਦਾਰ ਕੋਈ ਨਹੀਂ, ਬਸ 5-4 ਸੇਵਕ ਹੀ ਨੇ ਜਿਹੜੇ ਸਤਿਗੁਰਾਂ ਦੇ ਕੋਲ ਉੱਥੇ ਖੜੇ ਹਨ।
ਗਇਓ ਉਤਾਇਲ ਕਰਤ ਬਿਲੰਦ, ਧੀਰ ਮੱਲ ਅਰਜਾ ਮਸੰਦ।
ਉਹ ਜਿਹੜਾ ਜਸੂਸ ਸੀ ਬੜੀ ਤੇਜ਼ੀ ਨਾਲ ਕਾਹਲੀ ਨਾਲੇ ਵੇਖ ਕੇ ਵੀ ਹੁਣ ਤਾਂ ਬੜਾ ਵਧੀਆ ਦਾ ਹੈ, ਜੇ ਹੁਣ ਹਮਲਾ ਕਰ ਦੇਣ ਤੇ ਗੁਰੂ ਜੀ ਕੁਝ ਨਹੀਂ ਅੱਗੋਂ ਕਰ ਸਕਦੇ, ਕਿਉਂਕਿ ਕੱਲੇ ਨੇ ਨਾਲ 5-4 ਸੇਵਕ ਨੇ, ਇਹਨਾਂ ਨੇ ਕੀ ਕਰਨਾ ਜਦੋਂ ਸ਼ਸਤਰਧਾਰੀ ਸੂਰਮੇ ਇਹਨਾਂ ਤੇ ਹਮਲਾ ਕਰਨਗੇ, ਕੀ ਅੱਗੋਂ ਜਵਾਬ ਦੇਣਗੇ, ਇਹ ਤਾਂ ਨਿਹੱਥੇ ਨੇ। ਤੇ ਜਸੂਸ ਨੇ ਸਾਰਾ ਦਾ ਤੱਕ ਕੇ ਚੰਗੀ ਤਰ੍ਹਾਂ ਉਹ ਦੌੜ ਕੇ ਗਿਆ ਧੀਰ ਮੱਲ ਦੇ ਮਸੰਦ ਸਿੰਘੇ ਕੋਲ, ਉਹਨੂੰ ਜਾ ਕੇ ਉਹਨੇ ਸਾਰਾ ਪ੍ਰਸੰਗ ਦੱਸਿਆ।
ਸੁਧ ਦੀਨਸ ਇਕਾਕੀ ਆਨ ਬੈਰ ਤੇ ਅਭੀਬੈ,
ਧੀਰ ਮੱਲ ਤੇ ਸਿੰਘੇ ਮਸੰਦ ਨੂੰ ਜਾ ਕੇ ਉਹਨੇ ਸੁਧ ਦਿੱਤੀ, ਖਬਰ ਦਿੱਤੀ, ਕਹਿੰਦਾ ਸਿੰਘਾਂ ਜੀ ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਇਕੱਲੇ ਬੈਠੇ ਨੇ, ਉਹਨਾਂ ਦਾ ਕੋਈ ਸੇਵਕ ਸਿੱਖ ਉਹਨਾਂ ਦੇ ਕੋਲ ਨਹੀਂ। ਜਿਹੜੀਆਂ ਸੰਗਤਾਂ ਸੀ ਉਹ ਸਾਰੀਆਂ ਆਪੋ ਆਪਣੇ ਡੇਰਿਆਂ ਤੇ ਚਲੀਆਂ ਗਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਵੇਲੇ ਇਕੱਲੇ ਬੈਠੇ ਹਨ।
ਆਨ ਵਹਿਰ ਤੇ ਅਬੀਬੇ ਤਬ ਮਸੰਦ ਲੈ ਕਰ ਪਟ ਬ੍ਰਿੰਦ।
ਉਹ ਹੁਣੇ ਹੀ ਬਾਹਰੋਂ ਆਏ ਨੇ ਘੋੜੇ ਤੇ ਸਵਾਰ ਹੋ ਕੇ, ਤੇ ਹੁਣੇ ਹੀ ਆ ਕੇ ਘੋੜੇ ਤੋਂ ਲੱਥ ਕੇ ਉਹ ਆਪਣੇ ਆਸਣ ਤੇ ਬੈਠੇ ਨੇ। ਪੰਜ ਚਾਰ ਸੇਵਾਦਾਰ ਸੇਵਕ ਹੋਣਗੇ ਉਹਨਾਂ ਦੇ ਜਿਹੜੇ ਉੱਥੇ ਡੇਰੇ ਚ ਫਿਰਦੇ ਨੇ।
ਤਬ ਮਸੰਦ ਲੈ ਕਰ ਪਟ ਬ੍ਰਿੰਦ।
ਉਸੇ ਵੇਲੇ ਸਿੰਘੇ ਮਸੰਦ ਨੇ ਤਿਆਰੀ ਕਰ ਲਈ। ਉਹ ਤਾਂ ਪਹਿਲਾਂ ਹੀ ਕਮਰ ਕੱਸੀ ਬੈਠਾ ਸੀ ਕਿ ਸਤਿਗੁਰਾਂ ਦੇ ਡੇਰੇ ਤੇ ਹਮਲਾ ਕਰਨਾ। ਹੁਣ ਉਹਨੂੰ ਦਾ ਮਿਲ ਗਿਆ, ਮੌਕਾ ਮਿਲ ਗਿਆ। ਇਹਨੇ ਆਪਣੇ ਨਾਲ ਜਿੰਨੇ ਪੱਟ ਸੂਰਮੇ ਸਿਪਾਹੀ ਸਨ ਉਹਨਾਂ ਨੂੰ ਨਾਲ ਤਿਆਰ ਕਰ ਲਿਆ।
ਚਲਤੀ ਉਹ ਭਏ ਕਸੋਨ ਬਿਲੰਦ।
ਪੀਰਮਲ ਨੂੰ ਡੇਰੇ ਤੇ ਹੀ ਛੱਡ ਦਿੱਤਾ, ਕਹਿੰਦਾ ਬਾਬਾ ਜੀ ਤੁਸੀਂ ਇੱਥੇ ਹੀ ਬੈਠੋ, ਇਹ ਕੰਮ ਅਸੀਂ ਕਰਕੇ ਆਉਂਦੇ ਹਾਂ। ਧੀਰਮਲ ਨੂੰ ਡੇਰੇ ਛੱਡ ਦਿੱਤਾ ਤੇ ਸਿੰਘੀ ਮਸੰਦ ਨੇ ਆਪਣੇ ਨਾਲ ਦੇ ਸਿਪਾਹੀ ਲੈ ਲਏ। ਜਦੋਂ ਚੱਲਿਆ ਨਾ ਡੇਰੇ ਤੋਂ ਤੇ ਚੱਲਣ ਵੇਲੇ ਨੂੰ ਕੁਸ਼ਗਨ ਨਜ਼ਰ ਆਏ। ਸ਼ੁਭ ਸ਼ਗਨ ਨਹੀਂ ਦਿਸੇ, ਕੁਸੋਨ ਦਾ ਮਤਲਬ ਹੁੰਦਾ ਹੈ ਕੁਸ਼ਗਨ, ਭੈੜੇ ਸ਼ਗਨ। ਉਹ ਇਹਨੂੰ ਚੱਲਦੇ ਵੇਲੇ ਨਜ਼ਰ ਆਏ ਹਨ।
ਛਿੱਕ ਦਾਇਨੇ ਦਿਸ਼ ਮੈਂ ਹੋਏ,
ਸੱਜੇ ਪਾਸਿਓਂ ਕਿਸੇ ਨੇ ਛਿੱਕ ਮਾਰ ਦਿੱਤੀ। ਹੁਣ ਨਿੱਛ ਚੱਲਣ ਵੇਲੇ ਕੋਈ ਨਿੱਛ ਮਾਰ ਦੇ ਸੱਜੇ ਪਾਸਿਓਂ ਤੇ ਮਾੜਾ ਸ਼ਗਨ ਸਮਝਿਆ ਜਾਂਦਾ। ਜਦੋਂ ਸਿੰਘਾਂ ਮਸੰਦ ਚੱਲਿਆ ਤੇ ਇਹਦੇ ਸੱਜੇ ਪਾਸਿਓਂ ਕਿਸੇ ਨੇ ਛਿੱਕ ਮਾਰ ਦਿੱਤੀ, ਨਿੱਛ ਮਾਰ ਦਿੱਤੀ।
ਸਨਮੁਖ ਪੌਣ ਧੁਰ ਮੁਖ ਗੁਗੋਏ,
ਅੱਗੋਂ ਹਵਾ ਚੱਲ ਪਈ ਤੇ ਉਹ ਹਵਾ ਉੱਡ ਕੇ ਉਹਦੇ ਨਾਲ ਹਨੇਰੀ ਦੇ ਨਾਲ ਮਿੱਟੀ ਉੱਡਦੀ ਹੈ, ਉੱਡ ਉੱਡ ਕੇ ਇਹਨਾਂ ਦੀਆਂ ਅੱਖਾਂ ਵਿੱਚ ਪੈਂਦੀ ਹੈ।
ਬਾਮ ਬਿਲੋਚਨ ਫਰਕਣ ਲੱਗਾ,
ਮਸੰਦ ਦੀ ਖੱਬੀ ਅੱਖ ਫਰਕਣ ਲੱਗੀ। ਮਾਨੋ ਇਹ ਮਾੜੇ ਸ਼ਗਨ ਇਹਨੂੰ ਜਣਾ ਰਹੇ ਨੇ, ਸਿੰਘੇ ਮਸੰਦ ਇਹੋ ਜਿਹਾ ਪਾਪ ਕਰਮ ਤੂੰ ਨਾ ਕਰ, ਤੂੰ ਭੈੜਾ ਕੰਮ ਕਰਨ ਚੱਲਿਆ। ਕਹਿੰਦੇ ਚੱਲਣ ਵੇਲੇ ਕੁਸ਼ਗਨ ਇਹਨੂੰ ਨਜ਼ਰ ਆ ਰਹੇ, ਖੱਬੀ ਅੱਖ ਵੀ ਇਹਦੀ ਫਰਕਣ ਲੱਗ ਪਈ। ਅੱਗੋਂ ਇੱਕ ਕਿਤੇ ਘੜਾ ਚੁੱਕੀ ਆਉਂਦਾ ਸੀ, ਉਹ ਘੜਾ ਟੁੱਟ ਗਿਆ ਅਗਲੇ ਪਾਸਿਓਂ। ਘੜਾ ਟੁੱਟਣਾ ਵੀ ਮਾੜਾ ਸ਼ਗਨ ਹੈ। ਕਹਿੰਦੇ ਘੜਾ ਟੁੱਟ ਗਿਆ ਅਗਲੇ ਪਾਸਿਓਂ।
ਧੀਰਮਲ ਤਵ ਕੀਨ ਹਟਾਵਨ,
ਉਸ ਵੇਲੇ ਧੀਰਮਲ ਨੇ ਰੋਕਿਆ ਜਦੋਂ ਉਹਨੇ ਮਾੜੇ ਸ਼ਗਨ ਵੇਖੇ ਨਾ ਧੀਰਮਲ ਨੇ। ਵੈਸੇ ਗੁਰਮਤ ਵਿੱਚ ਸ਼ਗਨ ਅਪਸ਼ਗਨ ਦੀ ਕੋਈ ਵਿਚਾਰ ਨਹੀਂ ਹੈ, ਪਰ ਇੱਥੇ ਭਾਈ ਸਾਹਿਬ ਜੀ ਥੋੜਾ ਜਿਹਾ ਸੰਕੇਤ ਦੇ ਰਹੇ ਨੇ ਵੀ ਜਦੋਂ ਚੱਲੇ ਇਹਨਾਂ ਨੂੰ ਮਾੜੇ ਸ਼ਗਨ ਹੀ ਦਿਸੇ, ਕੰਮ ਜੋ ਮਾੜਾ ਕਰਨ ਚੱਲੇ ਸੀ। ਧੀਰਮਲ ਨੇ ਜਦੋਂ ਵੇਖਿਆ ਵੀ ਸਾਰੇ ਮਾੜੇ ਸ਼ਗਨ ਨਜ਼ਰ ਆ ਰਹੇ ਨੇ,
ਧੀਰਮਲ ਤਬ ਕੀਨ ਹਟਾਵਨ, ਠਹਿਰ ਕਟੀਕ ਮੈਂ ਕਰ ਜਾਵਨ।
ਧੀਰਮਲ ਨੇ ਸਿੰਘੇ ਮਸੰਦ ਨੂੰ ਰੋਕਿਆ, ਆਖਿਆ ਉਹ ਸਿੰਘਾਂ ਜੀ ਵੀ ਤੁਹਾਨੂੰ ਮਾੜੇ ਸ਼ਗਨ ਨਜ਼ਰ ਆ ਰਹੇ ਨੇ, ਮੇਰੀ ਖੱਬੀ ਅੱਖ ਫਰਕਦੀ ਹੈ, ਆ ਘੜਾ ਟੁੱਟ ਗਿਆ ਅੱਗੋਂ, ਆ ਸੱਜੇ ਪਾਸਿਓਂ ਇਹਨੇ ਛਿੱਕ ਮਾਰ ਦਿੱਤੀ ਹੈ, ਹਵਾ ਵੀ ਅਗਲੇ ਪਾਸਿਓਂ ਚੱਲ ਪਈ ਆ, ਵੀ ਇਹ ਸਾਰੇ ਮਾੜੇ ਸ਼ਗਨ ਨੇ, ਤੁਸੀਂ ਘੜੀ ਕੁ ਠਹਿਰ ਕੇ ਟੁਰ ਜਾਓ, ਜੇ ਹਾਲੇ ਨਾ ਜਾਓ ਬਹਿ ਜਾਓ, ਹਾਲੇ ਇੱਕ ਘੜੀ ਠਹਿਰ ਕੇ ਟੁਰ ਜਿਆ ਜੇ, ਹਾਲੇ ਤੁਸੀਂ ਨਾ ਜਾਓ, ਕਿਉਂਕਿ ਮੈਨੂੰ ਇਹ ਮਾੜੇ ਸ਼ਗਨ ਦਿਸਦੇ ਨੇ।
ਕੀ ਬਾਤ ਨਹੀਂ ਕੁਛ ਹੋਏ, ਬਣੇ ਬਿਪਰਜਾ ਕਹਿ ਨਾ ਕੋਈ,
ਇੱਕ ਵੀ ਚੰਗੀ ਗੱਲ ਨਹੀਂ ਹੋਈ, ਸਾਰੇ ਮਾੜੇ ਸ਼ਗਨ ਹੀ ਨਜ਼ਰ ਆ ਰਹੇ ਨੇ। ਕਿਤੇ ਐਸਾ ਨਾ ਹੋਵੇ ਕਿ ਤੁਸੀਂ ਉੱਥੇ ਜਾਓ ਤੇ ਕੰਮ ਤੁਸੀਂ ਹੋਰ ਕਰਨ ਜਾਓ ਤੇ ਹੋਰ ਕੁਝ ਜਾਵੇ। ਤੁਸੀਂ ਤਾਂ ਡੇਰਾ ਲੁੱਟਣ ਚੱਲੇ ਹੋ, ਪਰ ਕਿਤੇ ਉੱਥੇ ਕੋਈ ਉਲਟਾ ਕੰਮ ਨਾ ਹੋ ਜਾਏ ਅੱਗੋਂ, ਇਸ ਕਰਕੇ ਤੁਸੀਂ ਪਹਿਲਾਂ ਹੀ ਵਿਚਾਰ ਕਰ ਲੋ, ਘੜੀ ਕੁ ਅਟਕ ਕੇ ਚਲੇ ਜਾਣਾ।
ਡਰਬ ਨੇ ਟਹਿਓ ਜਾਏ ਮਨ ਮੇਰਾ,
ਧੀਰਮਲ ਕਹਿੰਦਾ ਜੀ ਮੇਰਾ ਹਿਰਦਾ ਦ੍ਰਿੜ ਨਹੀਂ ਹੁੰਦਾ, ਮੇਰਾ ਮਨ ਢਹਿੰਦਾ ਜਾ ਰਿਹਾ, ਮੇਰਾ ਮਨੋਬਲ ਢਹਿੰਦਾ ਜਾ ਰਿਹਾ, ਤੁਸੀਂ ਇਹ ਕੰਮ ਨਾ ਹੀ ਕਰੋ ਤੇ ਚੰਗੀ ਗੱਲ ਹੈ, ਹਾਲੇ ਉੱਥੇ ਨਾ ਜਾਓ, ਪਤਾ ਨੀ ਖਬਰੇ ਉੱਥੇ ਅੱਗੋਂ ਕੀ ਹੋ ਜਾਵੇ ਕੀ ਨਾ ਹੋਵੇ।
ਹਰਤ ਹੋਵਤ ਉਤਸ਼ਾਹ ਬਡੇਰਾ,
ਮੇਰਾ ਜਿਹੜਾ ਉਤਸ਼ਾਹ ਹੈ ਉਹ ਖਤਮ ਹੋ ਰਿਹਾ, ਮੇਰੇ ਅੰਦਰ ਦਾ ਜਿਹੜਾ ਉਤਸ਼ਾਹ ਹੈ ਉਹ ਖਤਮ ਹੋ ਰਿਹਾ, ਇਸ ਕਰਕੇ ਸਿੰਘਾਂ ਮਸਾਂਦੇ ਜਿਹੜੇ ਮਾੜੇ ਸਗਨ ਬਾਰ ਬਾਰ ਦਿਸ ਰਹੇ ਨੇ, ਇਹਨਾਂ ਨੂੰ ਵੇਖ ਕੇ ਮੇਰੇ ਮਨ ਦਾ ਉਤਸ਼ਾਹ ਘਟ
ਰਿਹਾ ਹੈ।
ਤੁਸੀਂ ਆਪਣੇ ਹਿਰਦੇ ਚ ਸਾਰੀ ਗੱਲ ਸਮਝ ਕੇ ਚੰਗੀ ਤਰ੍ਹਾਂ ਭਲੀ ਤਰ੍ਹਾਂ ਸਮਝ ਕੇ ਕੰਮ ਕਰਿਓ, ਕਿਉਂਕਿ ਇਹ ਕੰਮ ਕੋਈ ਸੌਖਾ ਜਿਹਾ ਕੰਮ ਨਹੀਂ ਜਿਹੜਾ ਤੁਸੀਂ ਕਰਨ ਚੱਲੇ ਹੋ।
ਤੇ ਐਸ਼ਵਰਜ ਨਾ ਹੋਵਤ ਹਰਨੋ,
ਉਹਦਾ ਐਸ਼ਵਰਜ ਕਿਤੇ ਹਰਿਆ ਹੀ ਨਾ ਜਾਵੇ, ਕਿਤੇ ਐਸਾ ਨਾ ਹੋਵੇ ਕਿ ਤੁਸੀਂ ਉਹਨੂੰ ਮਾਰਨ ਜਾਓ ਤੇ ਤੁਸੀਂ ਮਾਰੇ ਜਾਓ। ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰ ਲੋ, ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਓ।
ਤੀਰ ਮਲਕੈ ਤੀਰ ਤਰੀਜੈ, ਕੌਣ ਸਹਾਇਕ ਤੇ ਪਰਖੀਜੈ।
ਹੁਣ ਸਿੰਘਾਂ ਮਸੰਦ ਅੱਗੋਂ ਬੜਾ ਹੰਕਾਰੀ ਸੀ, ਉਹਨੂੰ ਇਹ ਸੋਚ ਸੀ ਵੀ ਮੇਰੇ ਜਿੰਨੀ ਤਾਕਤ ਕਿਹਦੇ ਚ ਹੋਣੀ, ਮੇਰੇ ਨਾਲ ਇੰਨੇ ਸਿਪਾਹੀ ਨੇ, ਸਾਰਿਆਂ ਕੋਲ ਬੰਦੂਕਾਂ ਨੇ, ਬੰਦੂਕਾਂ ਭਰੀਆਂ ਹੋਈਆਂ ਗੋਲੀਆਂ ਨਾਲ, ਮੈਨੂੰ ਕੌਣ ਕੋਈ ਮਾਰ ਸਕਦਾ। ਧੀਰਮਲ ਨੂੰ ਬੋਲਿਆ ਸਿੰਘਾਂ ਮਸੰਦ, ਕਹਿੰਦਾ ਬਾਬਾ ਧੀਰਮਲ ਜੀ ਤੁਸੀਂ ਧੀਰਜ ਰੱਖੋ, ਹੌਂਸਲਾ ਕਿਉਂ ਢਾਉਂਦੇ ਹੋ, ਗੁਰੂ ਤੇਗ ਬਹਾਦਰ ਦੀ ਸਹਾਇਤਾ ਕਿਹਨੇ ਕਰਨੀ, ਉਹਦੀ ਮਦਦ ਕਿਹਨੇ ਕਰਨੀ, ਉਹਦੀ ਮਦਦ ਵਾਲਾ ਤਾਂ ਉੱਥੇ ਕੋਈ ਨਹੀਂ ਹੋਣਾ। ਇਸ ਵੇਲੇ ਆ ਜਸੂਸ ਆਇਆ ਹੈ, ਇਹਨੇ ਆ ਕੇ ਦੱਸਿਆ ਵੀ ਗੁਰੂ ਤੇਗ ਬਹਾਦਰ ਜੀ ਇਕੱਲੇ ਬੈਠੇ, ਪੰਜ ਚਾਰ ਨੌਕਰ ਚਾਕਰ ਉੱਥੇ ਫਿਰਦੇ ਨੇ, ਉਹਨਾਂ ਨੇ ਸਾਡਾ ਕੀ ਵਿਗਾੜਨਾ, ਗੁਰੂ ਤੇਗ ਬਹਾਦਰ ਦੀ ਸਹਾਇਤਾ ਭਲਾ ਕਿਹਨੇ ਕਰਨੀ। ਸਿੰਘਾਂ ਮਸੰਦ ਇਹ ਨਹੀਂ ਸੋਚਦਾ ਕਿ ਸਤਿਗੁਰਾਂ ਨੂੰ ਤਾਂ ਸਹਾਇਤਾ ਦੀ ਲੋੜ ਵੀ ਨਹੀਂ, ਉਹ ਤਾਂ ਆਪ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਨੇ, ਉਹ ਤਾਂ ਆਪ ਸਹਾਈ ਹੋਣ ਵਾਲੇ ਨੇ, ਸਭ ਥਾਈ ਹੋਏ ਸਹਾਏ। ਕਹਿੰਦਾ ਜੀ ਉਹਨਾਂ ਦੀ ਸਹਾਇਤਾ ਕਿਹਨੇ ਕਰਨੀ ਹੈ।
ਸੁਣ ਮਸੰਦ ਨੇ ਮਾਨੀ ਬਾਤ,
ਧੀਰਮਲ ਦੀਆਂ ਗੱਲਾਂ ਸੁਣ ਕੇ ਮਸੰਦ ਨੇ ਇੱਕ ਨਹੀਂ ਮੰਨੀ, ਸਿੰਘੇ ਨੇ ਇੱਕ ਗੱਲ ਧੀਰਮਲ ਦੀ ਨਹੀਂ ਮੰਨੀ।
ਕਹਿਣ ਲੱਗਿਓ ਤੁਮ ਕਿਉਂ ਡਰ ਪਾਤ,
ਲੱਗਾ ਕਹਿੰਦਾ ਕਿਉਂ ਡਰਦਾ ਧੀਰਮਲ, ਕਿਉਂ ਮਨ ਦੇ ਵਿੱਚ ਭੈ ਭੀਤ ਹੁੰਦਾ, ਹੌਂਸਲਾ ਰੱਖ, ਇਹ ਕੰਮ ਦਲੇਰੀਆਂ ਨਾਲ ਹੁੰਦੇ ਨੇ, ਇਹ ਕੰਮ ਹੌਸਲੇ ਨਾਲ ਹੁੰਦੇ ਨੇ।
ਮੱਖਣ ਸਿੱਖ ਦੂਰ ਹੈ ਡੇਰਾ,
ਜੇ ਤੈਨੂੰ ਇਹ ਡਰ ਹੋਵੇ ਵੀ ਮੱਖਣ ਸ਼ਾਹ ਆ ਜਾਏਗਾ, ਮੱਖਣ ਸ਼ਾਹ ਦਾ ਡੇਰਾ ਤਾਂ ਬੜੀ ਦੂਰ ਹੈ, ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਕੰਮ ਕਰਕੇ ਮੁੜਾਉਣਾ, ਮੱਖਣ ਸ਼ਾਹ ਕਿੱਥੇ ਆ ਜਾਏਗਾ। ਜੇ ਤੈਨੂੰ ਮੱਖਣ ਸ਼ਾਹ ਦਾ ਡਰ ਹੈ ਤਾਂ ਉਹਦਾ ਡੇਰਾ ਬੜੀ ਦੂਰ ਲੱਗਾ ਹੋਇਆ ਹੈ।
ਕਿਸਨੇ ਬੋਲਣ ਦਿਓ ਚੇਰਾ,
ਇਹੋ ਜੇ ਦੱਬੇ ਪੈਰੀ ਜਾਵਾਂਗਾ ਵੀ ਕਿਸੇ ਨੂੰ ਉੱਚਾ ਬੋਲਣ ਤੱਕ ਨਹੀਂ ਦਿਆਂਗਾ। ਆ ਨੇੜੇ ਕੰਧ ਨਾਲ ਕੰਧ ਲੱਗਦੀ ਹੋਵੇਗੀ ਘਰ ਦੀ, ਉਹਨਾਂ ਤੱਕ ਖਬਰ ਨਹੀਂ ਪਹੁੰਚਣ ਦੇਣ ਲੱਗਾ ਕਿ ਮੈਂ ਡੇਰਾ ਲੁੱਟਣ ਆਇਆ, ਮੈਂ ਤਾਂ ਕਿਸੇ ਨੂੰ ਉੱਚਾ ਤੱਕ ਨਹੀਂ ਬੋਲਣ ਦਿਆਂਗਾ, ਇਹੋ ਜੇ ਢੰਗ ਨਾਲ ਦੱਬੇ ਪੈਰੀ ਜਾਵਾਂਗਾ।
ਅਪਰ ਨਾ ਤਾਂ ਸਹਾਇਕ ਕੋਈ, ਕੇਸੋ ਮਿਲੇ ਨਾ ਬੋਲੇ ਸੋਏ।
ਮੱਖਣ ਸ਼ਾਹ ਦਾ ਹੀ ਡਰ ਹੈ ਨਾ, ਮੱਖਣ ਸ਼ਾਹ ਦਾ ਤਾਂ ਬੜਾ ਦੂਰ ਡੇਰਾ, ਜਦੋਂ ਤੱਕ ਉਹਨੇ ਆਉਣਾ ਉਦੋਂ ਤੱਕ ਤਾਂ ਅਸੀਂ ਸਾਰਾ ਕੰਮ ਕਰ ਵੀ ਲੈਣਾ, ਹੋਰ ਕੋਈ ਉਹਨਾਂ ਦਾ ਸਹਾਇਕ ਹੈ ਨੀ ਗੁਰੂ ਤੇਗ ਬਹਾਦਰ ਸਾਹਿਬ ਦਾ, ਕਿਉਂਕਿ ਉਹ ਕਿਹੜਾ ਕਿਸੇ ਨਾਲ ਬੋਲਦੇ ਚਾਲਦੇ ਨੇ, ਉਹਨਾਂ ਨੇ ਕਿਹੜਾ ਕਿਸੇ ਨਾਲ ਬਣਾ ਕੇ ਰੱਖੀ ਹੈ, ਕਿਸੇ ਨਾਲ ਉਹਨਾਂ ਦੀ ਕੋਈ ਨਹੀਂ ਬਣੀ ਹੋਈ, ਨਾ ਉਹ ਕਿਸੇ ਨਾਲ ਬੋਲਦੇ ਚਾਲਦੇ ਨੇ, ਨਾ ਹੀ ਉਹਨਾਂ ਦੀ ਕਿਸੇ ਹੋਰ ਨੇ ਸਹਾਇਤਾ ਕਰਨੀ ਹੈ।
ਨਿਤ ਰਹਿ ਤੇ ਉਹਨ ਮਤ ਮਹਾਨਾ,
ਆਪ ਤਾਂ ਉਹਨ ਮਤ ਜੇ ਰਹਿੰਦੇ ਨੇ, ਉਹ ਨਾ ਕਿਸੇ ਨਾਲ ਗੱਲ ਕਰਦੇ ਨੇ, ਨਾ ਕਿਸੇ ਦੀ ਗੱਲ ਸੁਣਦੇ ਨੇ,
ਨਾ ਸਨੇਹ ਕਿਸੋਂ ਸੋਂ ਠਾਨਾ,
ਨਾ ਹੀ ਕਿਸੇ ਨਾਲ ਕੋਈ ਸਨੇਹ ਕਰਦੇ ਨੇ, ਨਾ ਹੀ ਉਹਨਾਂ ਦਾ ਕਿਸੇ ਨਾਲ ਕੋਈ ਪਿਆਰ ਹੈ।
ਤੁਮ ਨਿਸ਼ਚਿੰਤ ਬੈਠੇ ਰਹੋ ਡੇਰੇ,
ਤੁਸੀਂ ਨਿਸ਼ਚਿੰਤ ਹੋ ਕੇ ਬਾਬਾ ਧੀਰਮਲ ਜੀ ਬੇਫਿਕਰ ਹੋ ਜਾਓ, ਪਰਵਾਹ ਨਾ ਕਰੋ, ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਤੁਸੀਂ ਨਿਸ਼ਚਿੰਤ ਹੋ ਕੇ ਆਪਣੇ ਡੇਰੇ ਤੇ ਬੈਠੋ।
ਸਕਲ ਭਾਰ ਇਹ ਹੈ ਸਿਰ ਮੇਰੇ,
ਇਹ ਜਿਹੜਾ ਭਾਰ ਹੈ ਸਾਰਾ ਮੇਰੇ ਸਿਰ ਤੇ ਹੈ, ਇਹ ਜਿਹੜਾ ਵਜਨ ਹੈ ਇਹ ਸਾਰਾ ਮੇਰੇ ਸਿਰ ਤੇ ਹੈ, ਤੇ ਮੈਂ ਆਪੇ ਇਸ ਸਾਰੇ ਭਾਰ ਨੂੰ ਸਹਾਰਾਂਗਾ, ਇਹ ਭਾਰ ਤੇ ਜ਼ਿੰਮੇਵਾਰੀ ਮੈਂ ਨਿਭਾਵਾਂਗਾ।
ਕਾਰਜ ਸੁਧਰੇ ਤੋ ਹੋਏ ਤੇਰਾ, ਬਿਗੜੇ ਹਮ ਮਰ ਹੈ ਤਿਸ ਬੇਰਾ।
ਜੇ ਕਾਰਜ ਸੁਧਰ ਗਿਆ ਤਾਂ ਤੇਰਾ ਧੀਰਮਲ, ਜੇ ਕੰਮ ਸਵਰ ਗਿਆ ਤੇ ਤੇਰਾ, ਤੇ ਜੇ ਨਾ ਸੁਧਰਿਆ ਤੇ ਉੱਥੇ ਅਸੀਂ ਮਰਨਾ, ਤੂੰ ਥੋੜੀ ਚੱਲਿਆ, ਤੂੰ ਤਾਂ ਘਰ ਬੈਠਾ। ਜੇ ਮਰਾਂਗੇ ਤੇ ਅਸੀਂ ਮਰਾਂਗੇ ਨਾ, ਚੱਲੇ ਤੇ ਅਸੀਂ ਆ, ਜੇ ਸੁਧਰ ਗਿਆ ਤਾਂ ਤੇਰਾ, ਜੇ ਮਰਾਂਗੇ ਤੇ ਅਸੀਂ ਉੱਥੇ ਮਰਾਂਗੇ, ਕਿਉਂਕਿ ਅਸੀਂ ਆਪ ਜਾ ਰਹੇ ਹਾਂ।
ਇਮ ਕੈ ਸੁਨ ਮੰਦ ਫਟ ਹੇਰ, ਆਪਣੇ ਸਾਥੇ ਤਲੀਨਤ ਡੇਰ।
ਇਹਦਾ ਧੀਰਮਲ ਨੂੰ ਸਿੰਘੇ ਮਸੰਦ ਨੇ ਹੌਸਲਾ ਦਿੱਤਾ, ਦਲੇਰੀ ਦਿੱਤੀ, ਤੇ ਜਿਹੜੇ ਇਹਦੇ ਨਾਲ ਸੰਦਬੱਧ ਸਿਪਾਹੀ ਸੀ, ਜਿਹੜੇ ਸਾਰੇ ਸ਼ਸਤਰਧਾਰੀ ਸੀ, ਉਹਨਾਂ ਕੋਲ ਕਿਰਪਾਨਾਂ ਢਾਲਾਂ ਨੇ, ਬੰਦੂਕਾਂ ਨੇ, ਤੇ ਸਾਰੇ ਸ਼ਸਤਰਧਾਰੀ ਸਿਪਾਹੀ ਸਨ। ਉਹਨਾਂ ਨੂੰ ਇਹਨੇ ਵੇਖਿਆ ਤੇ ਆਪਣੇ ਨਾਲ ਲਿਆ।
ਸੌ ਤੁਫੰਗ ਲੱਚ ਹੱਥ ਨੇ ਹਾਰ,
100 ਬੰਦੂਕ ਇਹਨਾਂ ਨੇ ਭਰ ਕੇ ਨਾਲ ਲਈ। ਵੀ ਪਤਾ ਨੀ ਕਿਹੜੇ ਵੇਲੇ ਲੋੜ ਕਿੰਨੀਆਂ ਬੰਦੂਕਾਂ ਦੀ ਪੈ ਜਾਵੇ। 100 ਬੰਦੂਕਾਂ ਉਹ ਭਰ ਕੇ ਇਹਨਾਂ ਨੇ ਨਾਲ ਲੈ ਲਈਆਂ, ਤਿਆਰ ਕਰਕੇ ਲੈ ਲਈਆਂ।
ਤੇ ਸੋ ਪਨਿਓ ਸਮੀਪ ਹਕਾਰ,
ਔਰ ਉਹਨਾਂ ਸਾਰੇ ਬੰਦੂਕਚੀਆਂ ਨੂੰ ਆਪਣੇ ਕੋਲ ਸੱਦ ਕੇ, ਕੋਲ ਬੁਲਾ ਕੇ ਸਿੰਘੇ ਮਸੰਦ ਨੇ ਆਗਿਆ ਕੀਤੀ, ਉਹਨਾਂ ਨੂੰ ਹੁਕਮ ਕਰਨ ਲੱਗਾ।
ਜਬੈ ਨਿਕਟ ਹੋਏ ਤਿਨਕੇ ਜਾਏ,
ਜਦੋਂ ਗੁਰੂ ਤੇਗ ਬਹਾਦਰ ਦੇ ਨੇੜੇ ਜਾਓਗੇ ਨਾ, ਉਹਨਾਂ ਦੇ ਕੋਲ ਜਾ ਕੇ ਤੁਹਾਡੇ ਚੋਂ ਜਿਹੜਾ ਉਹਨਾਂ ਦੇ ਕੋਲ ਪਹੁੰਚ ਜਾਏ,
ਹੱਥੋਂ ਤਾਕ ਕਰ ਤੁਪਕ ਬਣਾਏ,
ਤੱਕ ਕੇ ਬੰਦੂਕ ਦੀ ਗੋਲੀ ਦਾਗ ਦਿਆ ਜੇ, ਬਿਨਾਂ ਵਿਚਾਰ ਕੀਤਿਆਂ। ਫਿਰ ਕਿਸੇ ਨੂੰ ਪੁੱਛਣ ਦੀ ਲੋੜ ਨੀ, ਮੈਂ ਤੁਹਾਨੂੰ ਹੁਣੀ ਆਗਿਆ ਕਰਦਾ, ਜਦੋਂ ਤੁਸੀਂ ਗੁਰੂ ਤੇਗ ਬਹਾਦਰ ਦੇ ਨੇੜੇ ਹੋ ਜਾਓ ਤੇ ਬੰਦੂਕ ਦੀ ਗੋਲੀ ਤੱਕ ਕੇ ਗੋਲੀ ਦਾਗ ਦੇਣਾ।
ਹੋਏ ਜੋ ਪਿਛਾੜੀ ਸਭ ਸਹਿ ਲੈ,
ਬਾਅਦ ਚ ਜੋ ਹੋਏਗਾ ਵੇਖੀ ਜਾਏਗੀ, ਪਹਿਲਾਂ ਆ ਕੰਮ ਕਰੋ, ਪਿੱਛੋਂ ਜੋ ਹੋਵੇਗਾ ਉਹ ਬਾਅਦ ਦੀਆਂ ਵਿਚਾਰਾਂ ਨੇ, ਉਹ ਬਾਅਦ ਚ ਵੇਖਾਂਗੇ ਕੀ ਹੋਵੇਗਾ, ਉਹ ਫਿਰ ਵੇਖੀ ਜਾਏਗੀ।
ਇੱਕ ਵਾਰ ਤੇ ਕੋ ਹੱਥ ਦੇ,
ਬਸ ਇੱਕ ਵਾਰ ਉਹਨਾਂ ਨੂੰ ਮਾਰ ਦਿਓ ਤੇ ਮੈਂ ਤੁਹਾਨੂੰ ਇਨਾਮ ਦਿਆਂਗਾ, ਮੂੰਹ ਮੰਗੀਆਂ ਮੁਰਾਦਾਂ ਤੁਹਾਡੀਆਂ ਪੂਰੀਆਂ ਕਰਾਂਗਾ, ਬਸ ਇੱਕ ਵਾਰ ਉਹਨਾਂ ਦਾ ਕਤਲ ਕਰ ਦਿਓ।
ਸੰਗ 25 ਭਟਕ ਲੈ ਚੱਲਿਓ,
ਇਹਨਾਂ 100 ਤੇ ਬੰਦੂਕ ਚ ਹੀ ਲੈ ਲੈ, 25 ਕਹਿੰਦੇ ਸ਼ਸਤਰਧਾਰੀ ਸੂਰਮੇ ਹੋਰ ਲੈ ਲੈ, ਜਿਹੜੇ ਸ਼ਸਤਰਧਾਰੀ ਸੀ ਜਿਹਨਾਂ ਕੋਲ ਨਾਲ ਕਿਰਪਾਨਾਂ ਢਾਲਾਂ ਨੇ, 25 ਕੋ ਬੰਦੇ ਸੀ ਉਹ ਵੀ ਇਹਨੇ ਆਪਣੇ ਨਾਲ ਲੈ ਲਏ।
ਇਤਕ ਦਾਸਨ ਕੋ ਗਨ ਮਿਲਿਓ,
ਕਈ ਦਾਸ ਵੀ ਲੈ ਲਏ ਜਿਹੜੇ ਧੀਰਮੱਲ ਦੇ ਚੇਲੇ ਸੀ, ਜਿਹੜੇ ਧੀਰਮੱਲ ਨੂੰ ਗੁਰੂ ਮੰਨਦੇ ਸੀ, ਉਹ ਵੀ ਲੈ ਲਏ। ਚਲੋ ਜੀ, ਬਾਬਾ ਧੀਰਮੱਲ ਜੀ ਦਾ ਕੰਮ ਹੈ ਆਪਾਂ ਕਰਕੇ ਆਈਏ, ਉਹਨਾਂ ਨੂੰ ਵੀ ਚੱਲਣ ਵੇਲੇ ਸਿੰਘੇ ਮਸੰਦ ਨੇ ਨਾਲ ਲੈ ਲਿਆ।
ਭੂਸ਼ਣ ਠਾਣੇ ਗਮਨ ਕਰਨ ਤੇ,
ਚੁੱਪ ਚਪੀਤੇ ਹੀ ਤੁਰੇ ਜਾਂਦੇ ਨੇ, ਬੋਲਦੇ ਨਹੀਂ, ਗੱਲ ਨੀ ਵੀ ਕਰਦੇ ਉੱਚੀ, ਵੀ ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ, ਕਿਤੇ ਮੱਖਣ ਸ਼ਾਹ ਨੂੰ ਬਾਹਰ ਖਬਰ ਨਾ ਪਹੁੰਚੇ ਸਾਡੇ ਜਾਣ ਦੀ, ਇਸ ਕਰਕੇ ਚੁੱਪ ਚਪੀਤੇ ਬਿਨਾਂ ਬੋਲਿਆ ਮੋਨ ਧਾਰੀ ਤੁਰੇ ਜਾ ਰਹੇ ਨੇ।
ਚਲਤੇ ਤੁਰਨ ਕਦਮ ਉਠੰਤੇ,
ਚੱਲਣ ਵੇਲੇ ਬੜੀ ਕਾਹਲੀ ਨਾਲ ਕਦਮ ਪੁੱਟਦੇ ਨੇ, ਵੀ ਛੇਤੀ ਜਾਈਏ ਤੇ ਛੇਤੀ ਜਾ ਕੇ ਡੇਰਾ ਲੁੱਟੀਏ,
ਸਤਿਗੁਰ ਕੇ ਘਰ ਪਹੁੰਚੇ ਜਾਏ, ਇਕੈ ਬਾਰ ਪਰੇ ਅਰ ਰਾਏ।
ਸਿਆਂ ਮਸੰਦ ਆਪਣੇ ਨਾਲ ਸਾਰੀਆਂ ਫੌਜਾਂ ਸਿਪਾਹੀ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਆ ਪਹੁੰਚਿਆ, ਸਤਿਗੁਰਾਂ ਦੇ ਘਰ ਆ ਪਹੁੰਚਿਆ। ਇਕਦਮ ਸਤਿਗੁਰਾਂ ਦੇ ਘਰ ਤੇ ਨੇ ਧਾਵਾ ਬੋਲ ਦਿੱਤਾ, ਸਾਰੇ ਅਚਨ ਚੇਤ ਹੀ, ਅਚਾਨਕ ਹੀ, ਬਿਨਾਂ ਕੋਈ ਖਬਰ ਦਿੱਤਿਆਂ, ਬਿਨਾਂ ਕੁਝ ਦੱਸਿਆਂ, ਅਚਨ ਚੇਤ ਹੀ ਸਾਰੇ ਸਤਿਗੁਰਾਂ ਦੇ ਘਰ ਵਿੱਚ ਆ ਵੜੇ ਹਨ।
ਕੀਤਕ ਹੋਤੇ ਜੋ ਮਾਨਵ ਪਾਸ, ਕਿਆ ਹੈ ਕਿਆ ਹੈ ਕਰੇ ਆਵਾਜ਼।
ਉਹ ਜਿਹੜੇ ਅੱਗੇ ਸਤਿਗੁਰਾਂ ਦੇ ਕੁਝ ਕੁ ਸੇਵਾਦਾਰ ਘਰ ਚ ਸੀ, ਉਹਨਾਂ ਨੇ ਜਦੋਂ ਵੇਖਿਆ ਇਹਨਾਂ ਨੂੰ ਅੰਦਰ ਵੜਦਿਆਂ, ਉਹ ਪੁੱਛਦੇ ਹੋ ਕੀ ਗੱਲ ਹੈ, ਕੀ ਗੱਲ ਹੈ, ਕਿੱਧਰ ਤੁਰੇ ਆਉਂਦੇ ਹੋ, ਕਿੱਧਰ ਜਾ ਰਹੇ ਹੋ। ਉਹ ਅੱਗੋਂ ਇਹਨਾਂ ਨੂੰ ਪੁੱਛਦੇ ਨੇ ਆਉਂਦਿਆਂ ਹੋਇਆਂ ਨੂੰ,
ਮਾਰ ਮਾਰ ਕਰ ਆਨ ਪਰੇ ਐ।
ਪਰ ਇਹਨਾਂ ਨੇ ਉਹਨਾਂ ਨੂੰ ਵੀ ਮਾਰ ਮਾਰ ਕੇ ਲਤਾੜ ਦਿੱਤਾ, ਕਿਸੇ ਨੂੰ ਬੰਦੂਕ ਦਾ ਬੱਟ ਮਾਰਿਆ, ਕਿਸੇ ਨੂੰ ਕੁਝ ਮਾਰਿਆ, ਕਹਿੰਦੇ ਮਾਰ ਕੇ ਥੱਲੇ ਸੁੱਟੀ ਜਾਂਦੇ ਨੇ, ਪਿੱਛੇ ਹਟ ਜਾਓ, ਸਾਨੂੰ ਕੋਈ ਨੀ ਰੋਕ ਸਕਦਾ।
ਔਚਕ ਪੋਰ ਮਝਾਰ ਬਰੇ ਐ,
ਅਚਨ ਚੇਤ ਹੀ ਅਚਾਨਕ ਹੀ ਸਤਿਗੁਰਾਂ ਦੇ ਘਰ ਦੇ ਦਰਵਾਜੇ ਦੇ ਅੰਦਰ ਆ ਵੜੇ ਹਨ।
ਹੱਥੋਂ ਹੱਥੀ ਗੈਲੀਨ ਸੁਕੇ,
ਹੱਥੋਂ ਹੱਥੀ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ, ਕਿਸੇ ਨੇ ਬਰਟੋਆ ਚੁੱਕਿਆ, ਕਿਸੇ ਨੇ ਬਰਤਨ ਚੁੱਕਿਆ, ਜਿਹੜੀ ਜਿਹੜੀ ਚੀਜ਼ ਜਿਸ ਜਿਸ ਦੇ ਹੱਥ ਆਈ, ਹੱਥੋਂ ਵੱਥੀ ਸਾਰਾ ਸਮਾਨ ਡੇਰੇ ਚ ਮਹਾਰਾਜ ਜੀ ਦੇ ਘਰੋਂ ਚੁੱਕਣ ਲੱਗੇ।
ਰੋਰ ਮਚਿਓ ਦੋਨੋਂ ਦਿਸ਼ਤੇ,
ਦੋਈ ਪਾਸੀ ਰੋਲਾ ਮਚ ਗਿਆ। ਉਧਰ ਜਿਹੜੇ ਮਹਾਰਾਜ ਜੀ ਦੇ ਸੇਵਾਦਾਰ ਸੀ, ਉਹ ਵੀ ਅੱਗੋਂ ਬੋਲਦੇ ਨੇ ਵੀ ਕੀ ਕਰਦੇ ਪਏ ਤੁਸੀਂ, ਇਹ ਕੰਮ ਤੁਹਾਡੇ ਲਈ ਠੀਕ ਨਹੀਂ ਹੈ, ਉਚਿਤ ਨਹੀਂ ਹੈ। ਅੱਗੋਂ ਬੋਲਦੇ ਨੇ ਤੇ ਇਹ ਵੀ ਅੱਗੋਂ ਉਹਨਾਂ ਨੂੰ ਜਵਾਬ ਦਿੰਦੇ ਨੇ। ਏਦਾਂ ਦੋਈ ਪਾਸੀ ਬੋਲਿਆ ਜਾ ਰਿਹਾ।
ਹੱਥੋਂ ਬੰਦੂਕ ਮਸੰਦ ਸੋ ਤੇਰੇ, ਸਮੁਖ ਪਏ ਕੇਤਕ ਤਵੇਰੇ।
ਸਿੰਘੇ ਮਸੰਦ ਨੇ ਬੰਦੂਕਚੀਆਂ ਨੂੰ ਇਸ਼ਾਰਾ ਕੀਤਾ, ਕਹਿੰਦਾ ਜਾਓ ਅੱਗੇ ਜਾਓ ਜਿੱਥੇ ਗੁਰੂ ਤੇਗ ਬਹਾਦਰ ਜੀ ਬੈਠੇ ਨੇ। ਅੱਗੇ ਜਾ ਕੇ ਬੰਦੂਕਾਂ ਦੀਆਂ ਗੋਲੀਆਂ ਦੱਗ ਹੋ, ਇਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਬਾਬੇ ਧੀਰ ਮੱਲ ਲੜੀਦਾ। ਕਹਿੰਦਾ ਜਾਓ ਅੱਗੇ ਜਾ ਕੇ ਗੋਲੀਆਂ ਦੱਗ ਹੋ, ਇਹਨੇ ਬੰਦੂਕਚੀਆਂ ਨੂੰ ਉਸ ਵੇਲੇ ਆਗਿਆ ਕੀਤੀ।
ਤਤ ਛਿਨ ਤਿਸ ਨੇ ਤਾਕ ਚਲਾਏ, ਸਤਿਗੁਰ ਕੇ ਸਿਰ ਤੋਂ ਚੱਲ ਆਏ।
ਸਤਿਗੁਰੂ ਜੀ ਚੌਂਕੜਾ ਮਾਰੀ, ਨਿਡਰ ਹੋ ਕੇ ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ ਪਲੰਘੇ ਤੇ, ਇੱਕ ਬੰਦੂਕਚੀ ਅੱਗੇ ਆਇਆ, ਉਹਨੇ ਸਤਿਗੁਰਾਂ ਤੇ ਨਿਸ਼ਾਨਾ ਬੰਨਿਆ ਤੇ ਸਤਿਗੁਰਾਂ ਦੇ ਮੱਥੇ ਦਾ ਨਿਸ਼ਾਨਾ ਬੰਨਿਆ ਵੀ ਗੋਲੀ ਮੱਥੇ ਚ ਵੱਜੇ ਤੇ ਬਚਾ ਹੀ ਨਾ ਹੋਵੇ, ਤੇ ਸਤਿਗੁਰੂ ਜੀ ਦੇ ਮੱਥੇ ਦਾ ਨਿਸ਼ਾਨਾ ਬੰਨ ਕੇ ਉਹਨੇ ਤੋੜਾ ਤੁਖਾਇਆ ਤੇ ਗੋਲੀ ਚਲਾਈ, ਉਹ ਗੋਲੀ ਚੱਲ ਕੇ ਸਤਿਗੁਰਾਂ ਦੇ ਮੱਥੇ ਵੱਲ ਆਈ।
ਕਰ ਹੰਕਾਰ ਦੀਨ ਸੋ ਟਾਰੇ,
ਗੋਲੀ ਦੀ ਕੀ ਤਾਕਤ ਸੀ ਵੀ ਸਤਿਗੁਰਾਂ ਦੇ ਮੱਥੇ ਨੂੰ ਲੰਘ ਜਾਂਦੀ, ਭੇਦ ਜਾਂਦੀ। ਮਹਾਰਾਜ ਜੀ ਨੇ ਅੱਗੋਂ ਹੰਗੂਰਾ ਜਿਹਾ ਹੀ ਮਾਰਿਆ ਤੇ ਗੋਲੀ ਉੱਥੇ ਹੀ ਝੜ ਗਈ, ਮੱਥੇ ਦੇ ਵਿੱਚ ਵੱਜ ਕੇ ਖੁੱਭ ਕੇ ਅੰਦਰ ਜਾਣ ਦੀ ਬਜਾਏ ਹੰਗੂਰਾ ਜਿਹਾ ਹੀ ਮਾਰਿਆ। ਮਹਾਰਾਜ ਜੀ ਨੇ ਸਿਰ ਥੋੜਾ ਜਿਹਾ ਹਿਲਾਇਆ ਤੇ ਉਹ ਗੋਲੀ ਝੜ ਕੇ ਉੱਥੇ ਹੀ ਥੱਲੇ ਡਿੱਗ ਪਈ ਠੰਡੀ ਹੋ ਕੇ।
ਮਸਤਕ ਚਾਟਤ ਗਿਰੀ ਅਗਾਰੇ,
ਹਾਲਾਂਕਿ ਮੱਥੇ ਚ ਗੋਲੀ ਵੱਜੀ ਹੋਵੇ ਤੇ ਪਾਰ ਨਿਕਲ ਜਾਂਦੀ ਹੈ, ਕਹਿੰਦੇ ਮੱਥੇ ਨੂੰ ਥੋੜੀ ਜਿਹੀ ਛੂਈ ਹੈ, ਲੱਗੀ ਜ਼ਰੂਰ ਹੈ ਪਰ ਥੋੜੀ ਜਿਹੀ। ਮਹਾਰਾਜ ਜੀ ਦੇ ਮੱਥੇ ਦੀ ਜਿਹੜੀ ਚਮੜੀ ਸੀ ਨਾ, ਮਾਸ ਸੀ, ਉਹਨੂੰ ਛੂ ਕੇ ਉਹ ਗੋਲੀ ਥੱਲੇ ਡਿੱਗ ਪਈ ਹੈ।
ਕੁਛ ਕਚਰਮ ਗੁਲਕਾ ਨੇ ਫਾਰਾ, ਰੁਦਰ ਅਲਪ ਸਰਵਿਓ ਤਿਸ ਬਾਰਾ।
ਕਹਿੰਦੇ ਥੋੜੀ ਜੀ ਗੋਲੀ ਮਹਾਰਾਜ ਜੀ ਦੇ ਮੱਥੇ ਨੂੰ ਲੱਗੀ, ਚਮੜੀ ਥੋੜੀ ਜੀ ਉਸ ਗੋਲੀ ਦੇ ਨਾਲ ਨਾ ਚੀਰੀ ਗਈ ਤੇ ਉਹਦੇ ਵਿੱਚੋਂ ਮਹਾਰਾਜ ਜੀ ਦੇ ਚਰਮ ਦੇ ਵਿੱਚੋਂ ਖੂਨ ਦੀ ਧਾਰਾ ਵਗ ਪਈ। ਗੋਲੀ ਤਾਂ ਡਿੱਗ ਪਈ, ਗੋਲੀ ਮੱਥੇ ਨੂੰ ਚੀਰ ਨਹੀਂ ਸਕੀ, ਉੱਥੇ ਹੀ ਹੰਗਾਰੇ ਨਾਲ ਡਿੱਗ ਪਈ ਪਰ ਥੋੜੀ ਜਿਹੀ ਮੱਥੇ ਨੂੰ ਲੱਗੀ ਵੀ ਹੈ ਤੇ ਉਹਦੇ ਵਿੱਚੋਂ ਖੂਨ ਦੀ ਇੱਕ ਧਾਰ ਉਹ ਵਗੀ, ਲਹੂ ਦੀ ਧਾਰ ਵਗੀ ਹੈ।
ਦੇਖ ਦਾਸ ਪੈਮਾਨ ਕਨੇਰੇ, ਹਾਹਾਕਾਰ ਕੀਨ ਬੋ ਤੇਰੇ।
ਉੱਥੇ ਮਹਾਰਾਜ ਜੀ ਦੇ ਦਾਸ ਸੀ, ਉਹ ਵੇਖ ਕੇ ਇੱਕਦਮ ਡਰ ਗਏ ਵੀ ਮੱਥੇ ਚ ਗੋਲੀ ਲੱਗੀ ਤੇ ਖੂਨ ਵੀ ਨਿਕਲਿਆ। ਜਦੋਂ ਉਹਨਾਂ ਨੇ ਵੇਖਿਆ ਵੀ ਉਹਨਾਂ ਨੇ ਹਾਹਾਕਾਰ ਮਚਾ ਦਿੱਤੀ ਵੀ ਮੱਥੇ ਚ ਗੋਲੀ ਲੱਗੀ ਹੋਵੇ ਤੇ ਕਿੱਥੇ ਬਚਾ ਹੁੰਦਾ, ਉਹਨਾਂ ਨੇ ਹਾਹਾਕਾਰ ਮਚਾ ਦਿੱਤੀ। ਜਿਹੜੇ ਉੱਥੇ ਦਾਸ ਸਨ ਉਹਨਾਂ ਰੋਲਾ ਪਾ ਦਿੱਤਾ,
ਕਿਤਕ ਤਰਜ ਕਰ ਦੂਰ ਹਟਾਏ।
ਉਹਨਾਂ ਨੇ ਮਾਰ ਮਾਰ ਧੱਕੇ, ਜਿਹੜੇ ਉਹ ਬੰਦੂਕ ਚ ਅੰਦਰ ਆਏ ਸੀ ਨਾ, ਧੱਕੇ ਮਾਰ ਮਾਰ ਕੇ ਉਹਨਾਂ ਬੰਦੂਕਚੀਆਂ ਨੂੰ ਬਾਹਰ ਨੂੰ ਕੱਢਿਆ।
ਕਿਤਕ ਗਹਿ ਕਰ ਦਾਸ ਬਿਠਾਏ,
ਔਰ ਕਈਆਂ ਨੂੰ ਦਾਸਾਂ ਨੇ ਵੀ ਸੇਵਾਦਾਰਾਂ ਦਾ ਜਦੋਂ ਜ਼ੋਰ ਲੱਗਾ ਉਹਨਾਂ ਨੇ ਵੀ ਕਈਆਂ ਨੂੰ ਪਕੜ ਕੇ ਬਿਠਾ ਲਿਆ।
ਸਭ ਦੀ ਨਾਰ ਜੋ ਧਰੀ ਅਗਾਰੀ, ਲਈ ਉਠਾਏ ਵਸਤ ਗਨ ਸਾਰੇ।
ਹੁਣ ਇਹਨਾਂ ਨੇ ਆਪਣਾ ਅਸਲੀ ਕੰਮ ਕੀਤਾ ਜਿਹੜਾ ਕਰਨ ਆਏ ਸੀ, ਜਿਹੜੀਆਂ ਉਹ ਅਸ਼ਰਫੀਆਂ ਸੀ 500 ਸੋਨੇ ਦੀਆਂ ਮੱਖਣ ਸ਼ਾਹ ਨੇ ਭੇਟ ਕੀਤੀਆਂ, ਉਹ ਵੀ ਇਹਨਾਂ ਨੇ ਚੁੱਕੀਆਂ, ਉੱਥੇ ਬਾਹਰ ਹੀ ਪਈਆਂ ਹੋਈਆਂ ਸੀ। ਮਹਾਰਾਜ ਜੀ ਤਾਂ ਬੇਪਰਵਾਹ ਨੇ, ਉੱਥੋਂ ਚੁਕਾਈਆਂ ਹੀ ਨਹੀਂ ਸੀ, ਉੱਥੇ ਹੀ ਪਈਆਂ ਸੀ ਸਾਰੇ ਦਿਨ ਦੀਆਂ। ਉਹ ਅਸ਼ਰਫੀਆਂ ਚੁੱਕੀਆਂ, ਹੋਰ ਜਿਹੜੇ ਰੁਪਈਆ ਟਕਾ ਜੋ ਵੀ ਸੰਗਤ ਵੱਲੋਂ ਪੈਸਾ ਚੜਾਵਾ ਚੜਾਇਆ ਗਿਆ ਸੀ ਉਹ ਸਾਰਾ ਕੁਝ ਉਹਨਾਂ ਨੇ ਉੱਥੋਂ ਚੁੱਕ ਲਿਆ।
ਸਾਰੀ ਕੇਤਕ ਕੋ ਕਰ ਤਲ ਤੇ ਮਾਰਾ, ਕੇਤਕ ਕੋ ਕਰ ਤਲ ਤੇ ਮਾਰਾ।
ਸਾਰੀਆਂ ਵਸਤੂਆਂ ਉੱਥੋਂ ਚੁੱਕ ਲਈਆਂ ਤੇ ਜਿਹੜੇ ਸੇਵਾਦਾਰ ਅੱਗੋਂ ਰੋਕਦੇ ਸੀ ਉਹਨਾਂ ਨੂੰ ਚਪੇੜਾਂ ਮਾਰੀਆਂ ਇਹਨਾਂ ਨੇ ਆਪਣੇ ਹੱਥਾਂ ਦੇ ਨਾਲ, ਕਿਸੇ ਨੂੰ ਤਾਂ ਚਪੇੜ ਮਾਰ ਕੇ ਪਾਸੇ ਕੀਤਾ।
ਖੜਗ ਮੁਸ਼ਟ ਤੇ ਕੋਏ ਪ੍ਰਹਾਰਾ,
ਕਿਸੇ ਦੇ ਖੜਗ ਕਹਿੰਦੇ ਨੇ ਤੇਗ ਨੂੰ, ਤੇਗ ਦਾ ਜਿਹੜਾ ਮੁੱਠਾ ਹੁੰਦਾ ਉਹ ਵਗਾ ਕੇ ਉਲਟਾ ਪਾਸਾ, ਸਿੱਧੀ ਨਹੀਂ ਮਾਰਦੇ ਤੇ ਕਹਿੰਦੇ ਤੇਗ ਦੇ ਮੁੱਠੇ ਨਾਲ ਕਈਆਂ ਨੂੰ ਮਾਰਿਆ, ਕਿਸੇ ਨੂੰ ਚਪੇੜ ਮਾਰੀ, ਕਿਸੇ ਨੂੰ ਕਸੁੰਨ ਮਾਰਿਆ। ਏਦਾਂ ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਮਾਰ ਕੁੱਟ ਕੇ ਥੱਲੇ ਸੁੱਟਦੇ ਨੇ।
ਜੋ ਮੁੱਖ ਬੋਲੇ ਮਾਰੇ ਤਾਈ,
ਜਿਹੜਾ ਸੇਵਾਦਾਰ ਬੋਲਦਾ ਉਹਨੂੰ ਮਾਰਦੇ ਨੇ, ਉਹਦੇ ਮੂੰਹ ਤੇ ਚਪੇੜ ਮਾਰਦੇ ਨੇ ਵੀ ਤੂੰ ਨੀ ਬੋਲਣਾ।
ਕਰਤ ਆਪਣੋ ਬਲ ਗਰਬਾਹੇ,
ਹੰਕਾਰ ਵਿੱਚ ਆਏ ਆਪਣਾ ਜ਼ੋਰ ਵਿਖਾਉਂਦੇ ਨੇ ਵੀ ਹੁਣ ਕਿਹੜਾ ਸਾਡੇ ਸਾਹਮਣੇ ਅੜੇਗਾ। ਹੰਕਾਰ ਵਿੱਚ ਆਏ ਹੋਏ ਜਿੰਨੇ ਸਿਪਾਹੀ ਸਿੰਘੇ ਮਸੰਦ ਦੀ ਆਗਿਆ ਦੇ ਨਾਲ ਆਪਣਾ ਜ਼ੋਰ ਆਪਣਾ ਤਾਣ ਵਿਖਾਉਂਦੇ ਹਨ।
ਵਸਤ ਸਦਨ ਕੀ ਪੂਰਬ ਜੋਏ,
ਇੱਥੋਂ ਤੱਕ ਜਿੰਨੀਆਂ ਘਰ ਦੀਆਂ ਪਹਿਲੀਆਂ ਵਸ, ਹੁਣ ਮਹਾਰਾਜ ਜੀ 26 ਸਾਲਾਂ ਤੋਂ ਰਹਿੰਦੇ ਸੀ ਇੱਥੇ, ਘਰ ਵਿੱਚ ਹੋਰ ਬੜਾ ਸਮਾਨ ਪਿਆ, ਇਹ ਤਾਂ ਨਵੀਆਂ ਵਸਤੂਆਂ ਸੀ ਨਾ ਜਿਹੜੀਆਂ ਸ਼ਰਫੀਆਂ ਵਗੈਰਾ ਜਾਂ ਹੋਰ ਭਟਾਵਾਂ ਆਈਆਂ ਨੇ, ਉਹਦੇ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਵਸਤੂਆਂ ਘਰ ਚ ਪਈਆਂ ਸੀ, ਬਰਤਨ ਤੱਕ ਵੀ ਜਿਹੜੇ ਬਰਟੋਏ ਆਦਿਕ ਪਏ ਹੋਏ ਲੰਗਰ ਤਿਆਰ ਕਰਨ ਵਾਸਤੇ, ਉਹ ਵੀ ਨਹੀਂ ਇਹਨਾਂ ਨੇ ਛੱਡੇ। ਉਹ ਵੀ ਸਾਰੇ ਚੁੱਕ ਲਏ ਜਿਹੜੀਆਂ ਪਹਿਲਾਂ ਦੀਆਂ ਵਸਤੂਆਂ ਸਨ।
ਕਰ ਬਲ ਛੀਨ ਲੀਨ ਸਭ ਤੇ,
ਸਾਰੀਆਂ ਵਸਤੂਆਂ ਇਹਨਾਂ ਨੇ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਜ਼ੋਰ ਵਿਖਾ ਕੇ ਸਾਰਾ ਕੁਝ ਉਥੋਂ ਚੁੱਕ ਲਿਆ। ਮਹਾਰਾਜ ਜੀ ਦੇ ਘਰ ਚ ਕੋਈ ਵਸਤੂ ਨੀ ਰਹਿਣ ਦਿੱਤੀ।
ਉਪਾਇਨ ਕੋ ਜੋ ਆਏ,
ਜਿਹੜੀਆਂ ਵਸਤੂਆਂ ਆਈਆਂ ਸੀ, ਬਸਤਰ ਆਏ ਸਨ, ਪਿਟਾਵਾਂ ਆਈਆਂ ਸਨ, ਉਹ ਸਾਰਾ ਕੁਝ ਇਹਨਾਂ ਨੇ ਚੁੱਕ ਲਿਆ।
ਬੰਦੇ ਭਾਰ ਤੁਰ ਤੇ ਉਠਵਾਏ,
ਭਾਰ ਬੰਨ ਲੈ, ਪੰਡਾ ਬੰਨ ਲਈਆਂ ਸਮਾਨ ਦੀਆਂ, ਤੇ ਸਮਾਨ ਦੀਆਂ ਪੰਡਾ ਬੰਨ ਕੇ ਤੁਰਤ ਫੁਰਤ ਸਿਰਾਂ ਤੇ ਚੁਕਾ ਕੇ ਛੇਤੀ ਨਾਲ ਪਛਾਹ ਨੂੰ ਧੀਰ ਮੱਲ ਦੇ ਡੇਰੇ ਨੂੰ ਵਾਪਸ ਚੱਲ ਪਏ।
ਅੰਕ ਚਮਰ ਸਭ ਹਰੇ ਤਿੰਨੋ ਨੇ,
ਕਹਿੰਦੇ ਜਿੰਨਾ ਕੁਝ ਵੀ ਸੀ, ਸੰਖ ਚਵਰ ਹੋਰ ਵੀ ਜੋ ਜੋ ਕੁਝ ਪਿਆ ਹੋਇਆ ਸੀ, ਮਹਾਰਾਜ ਜੀ ਦੇ ਸੀਸ ਤੇ ਝੁਲਾਉਣ ਵਾਲੇ ਚਵਰ ਸਾਹਿਬ ਬੜੇ ਕੀਮਤੀ ਸੀ, ਚੋਭਾਂ ਸਨ ਸੋਨੇ ਚਾਂਦੀ ਦੀਆਂ, ਉਹ ਵੀ ਸਾਰਾ ਕੁਝ, ਕੋਈ ਵਸਤੂ ਨੀ ਛੱਡੀ, ਸੰਖ ਚੱਕਰ ਵੀ ਸਾਰਾ ਕੁਝ ਚੁੱਕ ਕੇ ਲੈ ਗਏ।
ਪਾਪ ਕਰਮ ਜੋ ਕਰਿਓ ਜਿਨੋ ਨੇ,
ਇਹੋ ਜਿਹਾ ਪਾਪ ਕਰਮ ਇਹਨਾਂ ਨੇ ਕੀਤਾ, ਇਹੋ ਜਿਹਾ ਭੈੜਾ ਤੇ ਖੋਟਾ ਕਰਮ ਕੀਤਾ ਸੀਏ ਮਸੰਦ ਨੇ।
ਤਬ ਦੁਰ ਆਤਮਾ ਕਹਿਤ ਮਸੰਦ,
ਦੁਰਾਤਮਾ ਪਾਪੀ ਮਤ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆ ਕੇ ਨਾ ਸਿੰਘਾਂ ਮਸੰਦ ਮਹਾਰਾਜ ਜੀ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ ਬੋਲਿਆ।
ਗੁਰਤਾ ਕੋ ਡਸਾਏ ਮਸਨੰਦ,
ਤੁਸੀਂ ਗੁਰਤਾ ਗੱਦੀ ਡਾਹ ਕੇ ਬੈਠੇ ਹੋ ਨਾ, ਮਸਨੰਦ ਡਾਹ ਕੇ ਇਸ ਗੱਦੀ ਤੇ ਤੁਸੀਂ ਬੈਠੇ ਹੋ।
ਬੈਠ ਗਯੋ ਤੁਝ ਕਿਨੈ ਬਿਠਾਯੋ,
ਗੁਰਤਾ ਗੱਦੀ ਲਾ ਕੇ ਬੈਠੋ, ਕਿਹਨੇ ਬਿਠਾਇਆ ਤੁਹਾਨੂੰ? ਸਤਿਗੁਰਾਂ ਨੂੰ ਕਹਿੰਦਾ ਸਿੰਘਾਂ ਮਸੰਦ, ਕਹਿੰਦਾ ਕਿਹਨੇ ਬਿਠਾ ਦਿੱਤਾ ਤੁਹਾਨੂੰ ਗੱਦੀ ਦੇ ਉੱਤੇ, ਤੁਸੀਂ ਗੱਦੀ ਲਾ ਕੇ ਬੈਠ ਗਏ ਹੋ।
ਧੀਰ ਮਲ ਤੇ ਨਾ ਡਰ ਪਾਇਓ,
ਗੱਦੀ ਤੇ ਬਹਿੰਦਿਆਂ ਧੀਰ ਮਲ ਦਾ ਡਰ ਨਹੀਂ ਲੱਗਾ ਕਿ ਧੀਰ ਮਲ ਕੀ ਕਹੇਗਾ, ਉਹ ਕੀ ਕਰੇਗਾ, ਤੁਸੀਂ ਧੀਰ ਮਲ ਤੋਂ ਕਿਉਂ ਨੀ ਡਰੇ?
ਬ੍ਰਿੰਦ ਮਸੰਦ ਨਾ ਕੁਛ ਡਿੱਗ ਆਏ,
ਕਿੰਨੇ ਮਸੰਦ ਨੇ ਇੱਥੇ ਤੁਹਾਡੇ ਕੋਲ? ਕੋਈ ਮਸੰਦ ਆਇਆ ਜਿਹਨੇ ਤੁਹਾਡੀ ਪੂਜਾ ਕਰਾਈ ਹੋਵੇ? ਆਪਣੇ ਆਪ ਹੀ ਤੁਸੀਂ ਗੁਰੂ ਬਣ ਕੇ ਬਹਿ ਗਏ ਹੋ।
ਜਿਸ ਤੇ ਗੁਰਤਾ ਲੇਤ ਜਮਾਏ,
ਕੋਈ ਮਸੰਦ ਤੁਹਾਡੇ ਕੋਲ ਨਹੀਂ ਆਇਆ, ਕਿਸੇ ਮਸੰਦ ਨੂੰ ਤੁਸੀਂ ਆਪਣੇ ਨਾਲ ਨਹੀਂ ਜੋੜਿਆ ਕਿ ਜਿਹਦੇ ਜਿਹੜਾ ਤੁਹਾਨੂੰ ਗੁਰਤਾ ਗੱਦੀ ਤੇ ਜਮਾ ਕੇ ਬਿਠਾਉਂਦਾ।
ਬੋਲਣ ਮਿਲਨੇ ਕੀ ਸੁਧ ਨਾ ਏ,
ਤੁਹਾਨੂੰ ਬੋਲਣ ਦਾ ਪਤਾ ਨਾ, ਕਿਸੇ ਨਾਲ ਮਿਲਣ ਦਾ ਪਤਾ, ਮਸਤ ਜੇ ਰਹਿੰਦੇ ਹੋ ਤੁਸੀਂ, ਨਾ ਤੁਹਾਨੂੰ ਕਿਸੇ ਨਾਲ ਬੋਲਣ ਮਿਲਣ ਦਾ ਪਤਾ ਹੈ।
ਪਰਨ ਗੁਰੂ ਕਿਵੇਂ ਚਿਤ ਮਾਏ,
ਤੁਸੀਂ ਕਿਵੇਂ ਗੁਰੂ ਬਣਨਾ ਚਾਹੁੰਦੇ ਹੋ ਜੇ ਤੁਹਾਨੂੰ ਬੋਲਣਾ ਮਿਲਣਾ ਹੀ ਨਹੀਂ ਆਉਂਦਾ ਕਿਸੇ ਨਾਲ, ਤੇ ਤੁਸੀਂ ਕਿਵੇਂ ਗੁਰੂ ਬਣਨਾ ਚਾਹੁੰਦੇ ਹੋ? ਕਿਵੇਂ ਆਪਣੇ ਚਿੱਤ ਵਿੱਚ ਇਹ ਚਾਹਿਆ ਹੈ?
ਲੋਭ ਦਰਬ ਕੋ ਧਾਰ ਕਨੇਰਾ, ਮੱਖਣ ਮਿਲਿਓ ਤਨਾਡ ਬਡੇਰਾ।
ਮਨ ਚ ਧਨ ਦਾ ਲਾਲਚ ਰੱਖ ਕੇ ਮੱਖਣ ਸ਼ਾਹ ਨੂੰ ਮਿਲ ਗਏ ਬਸ ਇੱਕ, ਤੇ ਮੱਖਣ ਸ਼ਾਹ ਨੂੰ ਆਪਣੇ ਨਾਲ ਮਿਲਾ ਕੇ ਤੁਸੀਂ ਗੁਰੂ ਬਣ ਗਏ। ਗੁਰੂ ਮੱਖਣ ਸ਼ਾਹ ਨੇ ਥੋੜੀ ਬਣਾਉਣਾ, ਗੁਰੂ ਤਾਂ ਸਾਡੇ ਵਰਗੇ ਮਸੰਦਾਂ ਨੇ ਬਣਾਉਣਾ। ਤੇ ਕਹਿੰਦੇ ਤੁਸੀਂ ਮਨ ਚ ਧਨ ਦਾ ਲਾਲਚ ਧਾਰਨ ਕਰਕੇ ਮੱਖਣ ਸ਼ਾਹ ਨੂੰ ਮਿਲ ਗਏ, ਜਿਹੜਾ ਬੜਾ ਧਨਾੜ ਹੈ।
ਨਿਜ ਕਰ ਮੈਂ ਥਿਤ ਮੰਤਰ ਪਕਾਵਾ, ਗੁਰੂ ਗੁਰੂ ਕਰ ਰੋਰ ਮਚਾਵਾ।
ਪਤਾ ਨੀ ਮੱਖਣ ਸ਼ਾਹ ਨੂੰ ਘਰ ਬੁਲਾ ਕੇ ਉਹਦੇ ਨਾਲ ਤੁਸੀਂ ਕੀ ਸਲਾਹ ਕੀਤੀ, ਕੀ ਮੰਤਰ ਪਕਾਇਆ, ਬਸ ਗੁਰੂ ਗੁਰੂ ਕਰਕੇ ਆਪਣਾ ਰੋਲਾ ਪਾ ਦਿੱਤਾ ਕਿ ਮੈਂ ਗੁਰੂ ਹਾਂ, ਮੈਂ ਗੁਰੂ ਹਾਂ, ਇਹ ਰੋਲਾ ਸਾਰੇ ਪਾਸੇ ਬਾਬੇ ਬਕਾਲੇ ਚ ਮਚਾ ਦਿੱਤਾ ਹੈ।
ਗੁਰ ਹਿਤ ਉਤੀ ਉਪਾਇਨ ਜੋਏ, ਕਪਟ ਧਾਰ ਕਰ ਲਈ ਨੀ ਸੋਏ।
ਜਿਹੜੀਆਂ ਪਿਟਾਵਾਂ ਬਾਬੇ ਧੀਰ ਮੱਲ ਵਾਸਤੇ ਲੋਕਾਂ ਨੇ ਰੱਖੀਆਂ ਸੀ, ਕਿਉਂਕਿ ਅਸਲੀ ਗੁਰੂ ਤਾਂ ਧੀਰ ਮੱਲ ਹੈ, ਉਹ ਸਾਰੀਆਂ ਪਿਟਾਵਾਂ ਛਲ ਕਰਕੇ ਕਪਟ ਕਰਕੇ ਲੋਕਾਂ ਕੋਲੋਂ ਤੁਸੀਂ ਲੈ ਲਈਆਂ, ਤੁਸੀਂ ਆਪਣੀ ਆਪਣੀ ਪੂਜਾ ਕਰਾਣੀ ਸ਼ੁਰੂ ਕਰ ਦਿੱਤੀ।
ਤੁਮ ਸਮੀਪ ਸੋ ਕਿਮਰਾ ਸਭ ਸਕੈ,
ਉਹ ਵਸਤੂਆਂ ਅਸੀਂ ਤੁਹਾਡੇ ਕੋਲ ਰਹਿਣ ਦੇਣੀਆਂ ਸੀ ਭਲਾ, ਜਿਹੜੀਆਂ ਲੋਕਾਂ ਕੋਲੋਂ ਛਾਲਣ ਲਈਆਂ ਨੇ, ਲੋਕਾਂ ਕੋਲੋਂ ਕਪਟ ਕਰਕੇ ਲਈਆਂ ਨੇ, ਉਹ ਅਸੀਂ ਤੁਹਾਡੇ ਕੋਲ ਕਿਵੇਂ ਰਹਿਣ ਦੇਣੀਆਂ ਸਨ, ਕਿਵੇਂ ਤੁਹਾਡੇ ਕੋਲ ਰਹਿ ਸਕਦੀਆਂ ਨੇ?
ਜਿਵੇਂ ਮਿਰਗ ਲੈ ਜੇ ਕੇਹਰ ਤੱਕ,
ਸ਼ੇਰ ਦੇ ਵੇਖਦਿਆਂ ਕੋਈ ਹਿਰਨ ਵਸਤੂ ਚੁੱਕ ਕੇ ਲਿਜਾ ਸਕਦਾ? ਸ਼ੇਰ ਦੇ ਸਾਹਮਣੇ, ਇੱਕ ਸਾਹਮਣੇ ਸ਼ੇਰ ਵੇਖਦਾ ਹੋਵੇ ਤੇ ਉਹਦੇ ਸਾਹਮਣੇ ਪਈ ਹੋਵੇ ਵਸਤੂ ਤੇ ਕੋਈ ਹਿਰਨ ਚੁੱਕ ਕੇ ਲੈ ਕੇ ਜਾਏ, ਸ਼ੇਰ ਦਾ ਡਾਰੀ ਨਾ ਮੰਨੇ, ਏਦਾਂ ਹੋ ਸਕਦਾ? ਹੁਣ ਧੀਰ ਮੱਲ ਸ਼ੇਰ ਹੈ ਤੇ ਤੁਸੀਂ ਉਹਦੇ ਸਾਹਮਣੇ ਗੁਰਤਾ ਗੱਦੀ ਲੈ ਕੇ ਬੈਠ ਕੇ ਕਿਵੇਂ ਸੁਖੀ ਹੋ ਸਕਦੇ ਸੀ?
ਮਹਾ ਗਰੀਬ ਦੀਨਤਾ ਸਾਥ, کن سو بنے سکن کو نات
بڑا ماں غریب دین نمانا جا نہ تینوں پتا بولن دا نہ ملن دا تے تسی گرو بن کے بیٹھ گئے ہو تے لوکاں دے ناتھ بن گئے ہو کیویں سکھاں دے ناتھ بن سکدے سی تسی نویں پاتشاہ نو سنگھ مسند نے یہو جے قبول بولے نے کہندا تسی دین غریب تے کیویں سکھاں دے ناتھ بن سکدے ہو
تجھ تے چھینے جب ایسے
ہن تواڈے کولوں جدوں اے ساریاں چیزاں اسی کھوواںگے
پنے ترس لے کوئی نہ کیسے
مڑ کے ڈردا کوئی دوجا سوڈی وی گرو نہیں بنن لگا ہن تاں بیٹھے نے نا بائی منجیاں لائی تواڈی حالت ویکھ کے جدوں تواڈے کولوں کھو کے لے کے جاوانگے تے جڑے دوجے سوڈی نے انہاں نو بھی ساریاں نو کان ہو جان گے او بھی سارے ڈرن گے بھے پیت ہون گے
گرتا تیر مل کی ہوئے
ایتا گرتا گدی بابے تیر مل دی ہوئے گی تیر مالی مالک ہوئے گا
کتھن پجاوے آن جے کوئے
کون کوئی جڑا تیر مال دے سامنے اپنی پوجا کرا سکے
کرت انجان پنے کیے ایتے
اینا کام جڑا تسی کیتا ہونتا ہی انجان پنے وچ کیتا ہے
یا تے پیسا سنا تے تی
اس کر کے انجان پنے چ کرن کر کے توانو تھوڑی سجا دے کے چلے ہاں
بور کرو جے ٹرو نہ ٹارے
جے تسی بعد نہ آئے مڑ کے پھر تسی یہ کام اسی طرح کیتا
ہان پران ہوئے جائیں تمہارے
پھر تو اڈے پران نہیں میں چھڑ کے جان لگا جتا چلے ہیں چھڑ کے مڑ کے نہیں تو اڈے پران چھڑاں گا
اب کے جیوت جگ میں رہے ہو
تسی جیون دے رہ گئے ہو جگت ویچ
ات کو باک لکھو میں کہے ہو
میں جڑیاں گلہ تو آنو کہہ رہے ہیں تو اڈے ہیت دیاں تو اڈے پھائدے دیاں کہہ رہے ہیں
श्री गुरु तेग बहादुर माता नाम नानकी जग बत्याता
गुरु जी ने अगों कुछ बोले महाराज जी सहनशीलता दे समुंदर ने पर कोल माता नानकी जी बैठे तो माता नानकी जी उस वेले जदों तीर मल सिंह मसंद ने गल्लां कहियां ते सतगुरु जी ने कोई जवाब नहीं दिता ते लागे ओ माता नानकी जी बोले
सुन मसंद ते क्रोध बधावा
माता जी बड़े गुस्से च आए ते गुस्से च आके माता जी बोले
सरजत अधिकैत गुर दावा
वरजदिया होया उन्नू कहन लगे भी तू गुरता गद्दी दा दावा करदा है
मम सुत को गुर पिता पिता मैं
मेरे पुत्र दे पिता ते उना दे दादा जी भी गुरु सन
ले त्यो पाइन चौंदी शिता मैं
गुरु घर दे विच पहला तो पिटावा आउंदियां रहियां हन उपायना आउंदियां रहियां हन
कौन होए तुम हमें हटावो
ये मसंद तू कौन होना तीजी थां ते इना दे पिता गुरु इना दे दादा जी गुरु पड़दादे गुरु सन ਇਹ ਪਟਾਵਾਂ ਤਾਂ ਆਦਿ ਕਾਲ ਤੋਂ ਆਉਂਦੀਆਂ ਰਹੀਆਂ ਨੇ ਤੂੰ ਕੌਣ ਹੁੰਨਾ ਇਹਨਾਂ ਨੂੰ ਹਟਾਉਣ ਵਾਲਾ
ਬਿਨਾਂ ਕਾਜ ਨਿਜ ਬੈਰ ਲਗਾਓ
ਬਿਨਾਂ ਕੰਮ ਤੋਂ ਤੂੰ ਗੁਰੂ ਘਰ ਦੇ ਨਾਲ ਸਾਡੇ ਨਾਲ ਵੈਰ ਰੱਖ ਰਿਹਾ ਦੁਸ਼ਮਣੀ ਕਰ ਰਿਹਾ
ਨਿਜ ਨਿਜ ਕਰਕੇ ਸਕਲ ਵਿਸ਼ੇਸ਼
ਸਾਰੇ ਆਪਣੇ ਆਪਣੇ ਘਰ ਚ ਤਗੜੇ ਹੁੰਦੇ ਨੇ ਸਾਰੇ ਆਪਣੇ ਆਪਣੇ ਘਰ ਚ ਵਿਸ਼ੇਸ਼ ਹੁੰਦੇ ਨੇ
ਕੌਣ ਹਟਾਵੇ ਗੋ ਕਰ ਦੁਐਸ਼
ਕੌਣ ਹੈ ਜਿਹੜਾ ਦੁਐਸ਼ ਕਰਕੇ ਕਿਸੇ ਦੂਜੇ ਨੂੰ ਹਟਾਵੇ ਦੂਜੇ ਨੂੰ ਰੋਕੇ ਕਿ ਤੂੰ ਆਪਣੇ ਘਰ ਹੁਣ ਆਪਣੇ ਘਰ ਜਿਹੜਾ ਮਰਜ਼ੀ ਕੁਝ ਕਰੇ ਕੌਣ ਹੈ ਕਿਸੇ ਦੀ ਤਾਕਤ ਜਿਹੜਾ ਆਪਣੇ ਘਰ ਚੋਂ ਕਿਸੇ ਨੂੰ ਰੋਕੇ
ਧੀਰ ਮਲ ਕੇ ਧਾਮ ਨਾ ਗਏ
ਅਸੀਂ ਧੀਰ ਮਲ ਦੇ ਘਰ ਗਏ ਸੀ ਇਹ ਜਿਹੜੀਆਂ ਵਸਤੂਆਂ ਪਈਆਂ ਤੁਸੀਂ ਲੈ ਕੇ ਚੱਲੇ ਹੋ ਇਹ ਅਸੀਂ ਧੀਰ ਮਲ ਦੇ ਘਰੋਂ ਤਾਂ ਨਹੀਂ ਲਿਆਂਦੀਆਂ
ਇਸ ਕੇ ਗ੍ਰਾਮ ਪ੍ਰਵੇਸ਼ ਨਾ ਭਇਓ
ਨਹੀਂ ਅਸੀਂ ਕਿਸੇ ਦੇ ਪਿੰਡ ਚ ਪ੍ਰਵੇਸ਼ ਕੀਤਾ ਵੀ ਜਾਂ ਹੋਵੇ ਕਿਸੇ ਦੇ ਪਿੰਡ ਚ ਅਸੀਂ ਗਏ ਹੋਈਏ
ਧੀਰ ਮਲ ਕੇ ਘਰ ਨਾ ਗਏ ਸੋ ਕਰਤਾਰਪੁਰੇ ਤੇ ਆਇਓ ਬੀਚ ਬਕਾਲੇ ਦੰਭ ਕਮਾਇਓ
ਅਸੀਂ ਧੀਰ ਮਲ ਦੇ ਘਰ ਤਾਂ ਨਹੀਂ ਗਏ ਧੀਰ ਮਲ ਕਰਤਾਰਪੁਰੇ ਰਹਿੰਦਾ ਸੀ ਅਸੀਂ ਤਾਂ ਨਹੀਂ ਗਏ ਕਰਤਾਰਪੁਰ ਅਸੀਂ ਬਾਬੇ ਬਕਾਲੇ ਰਹਿੰਦੇ ਸੀ ਉਹ ਆਇਆ ਸਾਡੇ ਘਰ ਅਸੀਂ ਉਹਦੇ ਪਿੰਡ ਨਹੀਂ ਗਏ ਉਹ ਸਾਡੇ ਨਗਰ ਚ ਜਰੂਰ ਇੱਥੇ ਵਿੱਚ ਬਕਾਲੇ ਆ ਕੇ ਉਹਨੇ ਪਖੰਡ ਕੀਤਾ
ਜੋ ਗੁਰਤਾ ਤਿਸ ਕੇ ਡਿੱਗ ਆਈ ਕਿਉਂ ਨਿਜ ਗ੍ਰਾਮ ਨਾ ਬਿਖੈ ਪੁਜਾਏ
ਜੇ ਗੁਰਿਆਈ ਧੀਰ ਮਲ ਦੇ ਕੋਲ ਹੈ ਤੇ ਉਹ ਬਾਬੇ ਬਕਾਲੇ ਮੂੰਹ ਚੁੱਕ ਕੇ ਕੀ ਲੈਣ ਆਇਆ ਉੱਥੇ ਰਹਿੰਦਾ ਕਰਤਾਰਪੁਰ ਸਾਹਿਬ ਉੱਥੇ ਰਹਿ ਕੇ ਆਪਣੀ ਪੂਜਾ ਕਰਾਉਂਦਾ, ਆਪਣੀ ਵਡਿਆਈ ਕਰਾਉਂਦਾ।
ਲੋਭ ਅਗਨ ਤੇ ਤੁਜੈ ਜਰਾਵਾ,
ਲੋਭ ਦੀ ਅੱਗ ਦੇ ਵਿੱਚ ਤੈਨੂੰ ਵੀ ਸਾੜਿਆ ਤੇ ਉਹ ਆਪ ਵੀ ਸੜਿਆ ਹੋਇਆ।
ਤੀਰ ਮਲ ਕਰ ਲੱਗ ਸਦਾਵਾ,
ਤੀਰ ਮਲ ਦੇ ਘਰ ਦਾਵਾ ਅੱਗ ਲੱਗ ਗਈ ਹੈ। ਮਾਤਾ ਨਾਨਕੀ ਜੀ ਅੱਗੋਂ ਇਹ ਬਚਨ ਕਹਿ ਰਹੇ, ਅੱਗ ਲੱਗੀ ਹੋਈ ਧੀਰ ਮਲ ਦੇ ਘਰ।
ਜੈ ਕਹਿ ਫਿਰੋ ਏਤ ਧਨ ਚਾਹਨ,
ਕਿੱਥੇ ਧਨ ਦੇ ਲਾਲਚੀ ਹੋਏ, ਲੋਭੀ ਹੋਏ, ਸੱਜੇ ਖੱਬੇ ਦੌੜੇ ਹੀ ਫਿਰਦੇ ਹੋ ਤੁਸੀਂ, ਟਿਕ ਕੇ ਨੀ ਬੈਠਦੇ।
ਨਿਜ ਗੰਭੀਰਤਾ ਕੋ ਕਰ ਦਹਨ,
ਆਪਣੀ ਗੰਭੀਰਤਾ ਤਾਂ ਤੁਸੀਂ ਤਿਆਗ ਹੀ ਦਿੱਤੀ, ਸਾੜ ਹੀ ਦਿੱਤੀ ਹੈ, ਦੌੜੇ ਹੀ ਫਿਰਦੇ ਹੋ, ਵੇਖਦੇ ਫਿਰਦੇ ਹੋ, ਹਰੂ ਹਰੂ ਕਰਦੇ ਕਿ ਕੋਈ ਸਿੱਖ ਮਿਲੇ ਤੇ ਉਹਨੂੰ ਵਰਗਾਰ ਕੇ ਆਪਣੇ ਕੋਲ ਲੈ ਕੇ ਜਾਈਏ।
ਹਮ ਬੈਠੇ ਨਿਜ ਸਦਨ ਮਜਾਰਾ, ਤੂਸ਼ਨ ਤਾਰੇ ਕਰੇ ਗੁਜ਼ਾਰਾ।
ਅਸੀਂ ਕਿਸੇ ਦੇ ਘਰ ਨਹੀਂ ਗਏ, ਨਾ ਕਿਸੇ ਨੂੰ ਕਹਿਣ ਗਏ ਆ ਵੀ ਅਸੀਂ ਗੁਰੂ ਆ, ਅਸੀਂ ਤੇ ਆਪਣੇ ਘਰ ਵਿੱਚ ਬੈਠੇ ਚੁੱਪ ਚਾਪ ਆਪਣਾ ਗੁਜ਼ਾਰਾ ਕਰ ਰਹੇ, ਅੱਜ ਦੇ ਥੋੜੀ ਬੈਠੇ ਆ, ਤੁਸੀਂ ਬਾਹਰੋਂ ਆਏ ਹੋ, ਸਾਨੂੰ ਤਾਂ ਇੱਥੇ 26 ਸਾਲ ਹੋ ਗਏ ਨੇ ਬੈਠੇ ਆ, ਤੁਸੀਂ ਬਾਹਰੋਂ ਆਏ ਹੋ, ਬਾਹਰੋਂ ਆ ਕੇ ਇੱਥੇ ਦੰਭ ਕਮਾ ਰਹੇ ਹੋ।
ਜੇ ਸਿੱਖ ਆਵੇਂ ਦੇ ਉਪਾਇਨ,
ਜੇ ਕੋਈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਆ ਕੇ ਕੋਈ ਭੇਟਾ ਭੇਟ ਕਰਦਾ ਹੈ,
ਤੁਮ ਕਿਉਂ ਆਓ ਹਮਰੇ ਆਇਨ,
ਤੁਸੀਂ ਕਿਉਂ ਆਉਂਦੇ ਹੋ ਸਾਡੇ ਘਰ, ਤੁਹਾਡੇ ਘਰ ਕੋਈ ਜਾਂਦਾ, ਅਸੀਂ ਆਉਂਦੇ ਹਾਂ, ਤੇ ਜੇ ਕੋਈ ਗੁਰੂ ਕਾ ਸਿੱਖ ਸਾਡੇ ਘਰ ਆਉਂਦਾ ਤੇ ਤੁਸੀਂ ਕਿਉਂ ਆਉਂਦੇ ਉਹਨਾਂ ਨੂੰ ਰੋਕਣ ਵਾਸਤੇ।
ਹਮ ਤੁਮਰੇ ਟਿਕ ਜਾਏ ਨਾ ਕਬੈ,
ਅਸੀਂ ਤਾਂ ਤੁਹਾਡੇ ਘਰ ਕਦੇ ਨੀ ਜਾ ਕੇ ਵੇਖਿਆ ਵੀ ਧੀਰ ਮਲ ਕੋਲ ਕੀ ਆਇਆ ਕੀ ਨਹੀਂ ਆਇਆ।
ਸਭ ਚੜਾਏ ਸਿੱਖ ਜੇ ਸਵੈ,
ਜੇ ਗੁਰੂ ਕੇ ਸਿੱਖ ਇੱਥੇ ਆ ਕੇ ਮਾਇਆ ਚੜਾਉਂਦੇ ਹਨ।
ਅਬ ਜਬਰੀ ਕਨ ਆਨ ਪਰੇ,
ਤੁਸੀਂ ਕਿਉਂ ਜਬਰਦਸਤੀ ਕਰਦੇ, ਹੁਣ ਜਬਰੀ ਕਰਕੇ ਤੁਸੀਂ ਕਿਉਂ ਆ ਕੇ ਜ਼ੁਲਮ ਕਰ ਰਹੇ ਹੋ, ਜਬਰੀ ਕਰ ਰਹੇ ਹੋ ਨਾ, ਧੱਕਾ ਕਰ ਰਹੇ ਹੋ।
ਜਿਉਂ ਬਿਕ ਪੀ ਕਰ ਆਪ ਮਰੇ ਹੋ,
ਦਰਅਸਲ ਤੁਸੀਂ ਜਬਰੀ ਨਹੀਂ ਕਰ ਰਹੇ ਸੀਏ ਮਸੰਦ, ਦਰਅਸਲ ਤੂੰ ਜ਼ਹਿਰ ਪੀ ਕੇ ਮਰਨ ਦੀ ਤਿਆਰੀ ਕਰ ਰਿਹਾ। ਇਹ ਜਿਹੜਾ ਤੂੰ ਗੁਰੂ ਘਰੋਂ ਸਭ ਕੁਝ ਲੁੱਟ ਕੇ ਲਿਜਾ ਰਿਹਾ, ਇਹ ਜ਼ਹਿਰ ਹੈ ਤੇਰੇ ਵਾਸਤੇ, ਇਹ ਜ਼ਹਿਰ ਪੀ ਕੇ ਤੂੰ ਆਪ ਮਰੇਗਾ।
ਨਿਮਰ ਪੋਰ ਗੁਰ ਕਰ ਕੋ ਜਾਨ, ਉੱਚੇ ਕੋਟੈ ਜਾਏ ਗੁਮਾਨ।
ਗੁਰੂ ਘਰ ਦਾ ਦਰਵਾਜਾ ਨੀਵਾਂ ਹੈ ਤੇ ਨੀਵੇਂ ਹੋ ਕੇ ਝੁੱਕ ਕੇ ਅੰਦਰ ਆਉਣਾ ਪੈਂਦਾ, ਤੇ ਜਿਹੜੇ ਉੱਚੇ ਹੁੰਦੇ ਨੇ ਤੇਰੇ ਵਰਗੇ ਉਹਨਾਂ ਦੇ ਗੁਮਾਨ ਢਹਿੰਦਿਆਂ ਦੇਰੀ ਨਹੀਂ ਲੱਗਦੀ, ਉਹਨਾਂ ਦੇ ਗੁਮਾਨ ਢਹਿੰਦਿਆਂ ਦੇਰੀ ਨਹੀਂ ਲੱਗਦੀ।
ਗੁਰਾ ਬੁਰਾ ਹੁਣ ਤੁਮਰੋ ਟਿਗ ਆਵਾ,
ਤੁਹਾਡਾ ਬੁਰਾ ਹੋਣਾ ਤੁਹਾਡੇ ਨੇੜੇ ਆ ਗਿਆ ਸਿੰਘੇ ਮਸੰਦ।
ਜਿਸ ਤੇ ਐਸੋ ਗਰਭ ਜਨਾਵਾ,
ਇਹਦੇ ਕਰਕੇ ਤੂੰ ਇਹੋ ਜਿਹਾ ਹੰਕਾਰ ਕਰ ਰਿਹਾ ਨਾ, ਦਰਅਸਲ ਇਹ ਤੁਹਾਡੇ ਬੁਰੇ ਦਿਨਾਂ ਦੀ ਨਿਸ਼ਾਨੀ ਹੈ, ਤੁਹਾਡੇ ਮਾੜੇ ਦਿਨ ਤੁਹਾਡੇ ਨੇੜੇ ਆ ਗਏ ਨੇ।
ਦਰਬ ਹਜ਼ਾਰ ਨਹੀਂ ਕਰ ਮਾਈ,
ਹਜ਼ਾਰਾਂ ਰੁਪਈਆ ਘਰ ਦੇ ਵਿੱਚ ਪਹਿਲਾਂ ਤੁਹਾਡੇ ਪਿਆ ਹੋਇਆ ਹੈ।
ਤੋ ਨਾ ਦੁਤੀਓ ਦੇਖ ਸਕਾਏ,
ਦੂਜੇ ਦੇ ਘਰ ਵਿੱਚ ਵੇਖ ਕੇ ਤੁਹਾਨੂੰ ਜਰਿਆ ਨਹੀਂ ਜਾਂਦਾ, ਆਪਣੇ ਘਰ ਤੁਹਾਡੇ ਪਹਿਲਾਂ ਹੀ ਭਰੇ ਪਏ ਨੇ, ਤੇ ਦੂਜੇ ਦੇ ਘਰ ਚ ਪਈ ਵਸਤੂ ਵੇਖ ਕੇ ਤੁਹਾਡੇ ਕੋਲੋਂ ਜਰੀ ਨਹੀਂ ਜਾਂਦੀ, ਸਹੀ ਨਹੀਂ ਜਾਂਦੀ ਸਿੰਘੇ ਮਸੰਦ, ਇਹ ਤੁਹਾਡੇ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਨੇ।
ਸ਼੍ਰੀ ਬਾਬਾ ਨਾਨਕ ਜਗਤੇਸ਼, ਫਲ ਦੇ ਤੁਮਕੋ ਕਸ਼ਟ ਵਿਸ਼ੇਸ਼।
ਸ਼੍ਰੀ ਬਾਬਾ ਗੁਰੂ ਨਾਨਕ ਸਾਹਿਬ ਸਭ ਕੁਝ ਵੇਖ ਰਹੇ ਨੇ, ਉਹਨਾਂ ਦੀ ਨਿਗਾਹ ਸਾਰਿਆਂ ਤੇ ਹੈ। ਅੱਜ ਜਿਹੜੀ ਕਰਤੂਤ ਸਿੰਘੇ ਮਸੰਦ ਤੂੰ ਅੱਜ ਕੀਤੀ ਹੈ ਨਾ, ਸ਼ਾਂਤੀ ਦੇ ਮਹਾ ਮੁਜਸਮੇ ਨੌਵੇਂ ਪਾਤਸ਼ਾਹ ਤੇ ਗੋਲੀ ਚਲਵਾਈ ਹੈ, ਇਹਦਾ ਫਲ ਪਾਪੀਆ ਤੈਨੂੰ ਜ਼ਰੂਰ ਮਿਲੇਗਾ, ਗੁਰੂ ਨਾਨਕ ਸਾਹਿਬ ਇਹਦਾ ਫਲ ਤੈਨੂੰ ਜ਼ਰੂਰ ਦੇਣਗੇ।
ਜੇ ਕਰ ਮੋਏ ਪੁੱਤਰ ਕੋ ਪਾਲ, ਗੁਲ ਕਾ ਲਗਤ ਮਰਤ ਤਤਕਾਲ।
ਜੇਕਰ ਮੇਰੇ ਪੁੱਤਰ ਦੇ ਮੱਥੇ ਵਿੱਚ ਗੋਲੀ ਡੂੰਘੀ ਵੱਜ ਜਾਂਦੀ ਤੇ ਮੇਰੇ ਪੁੱਤਰ ਦੀ ਮੌਤ ਹੋ ਜਾਂਦੀ ਤਾਤਕਾਲ ਉਸੇ ਵੇਲੇ।
ਤਬ ਕੋ ਹੋਵਤ ਹਾਲ ਤੁਮਾਰੋ, ਕੀਓ ਕੁਕਰਮ ਮਾ ਤਿਆਰੋ।
ਫਿਰ ਦੱਸ ਤੇਰਾ ਕੀ ਹਾਲ ਹੁੰਦਾ, ਜਿਹੜਾ ਤੂੰ ਇਹ ਮਾਂ ਕੁਕਰਮ ਦਾ ਪਾਪ ਤੇਰੇ ਸਿਰ ਤੇ ਲੱਗਦਾ ਪਾਪੀਆ।
ਇਤਿਆਦ ਕੈ ਬਾਰੰਗ ਬਾਰੇ,
ਇਹਦਾ ਮਾਤਾ ਨਾਨਕੀ ਨੇ ਬਾਰ ਬਾਰ ਸਿੰਘੇ ਮਸੰਦ ਨੂੰ ਇਹ ਗੱਲਾਂ ਸੁਣਾਈਆਂ।
ਮਾਤ ਨਾਨਕੀ ਦੁਖਤ ਪੁਕਾਰੇ,
ਮਾਤਾ ਨਾਨਕੀ ਜੀ ਬੜੇ ਦੁਖੀ ਨੇ ਵੀ ਘਰ ਬੈਠਿਆਂ ਨੂੰ ਵੀ ਸਾਨੂੰ ਟਿਕ ਕੇ ਬੈਠਣ ਨੀ ਦਿੰਦੇ।
ਪਾਲ ਪੁੱਤਰ ਕੋ ਪੁੱਛਣ ਕਰਿਓ,
ਲਹੂ ਵਗਦਾ ਸੀ ਨੌਵੇਂ ਪਾਤਸ਼ਾਹ ਦੇ ਮਾਤਾ ਨੇ, اپنے گل چ پائے پلو نال متھے تو لہو پونجیا ستگور
نیر بلو چنتے بو ڈھریو
نال اکھا بھریاں ہوئیاں گرو نانک نے رکھیا کیتی گولی متھے چ بجی سی کیویں ڈونگی چلی جاندی یہ تاں چڑ گئی گولی اورے ہی رہ گئی جے ڈونگی چلی جاندی خبرے کی ہو جاندا ادا ماتا نانکی نالے اکھاں پر دے نے نالے متھا پونج دے نے
نیو جنم نج ست کو جانا
اے جانیا بھی میرے پتر دا نواں جنم ہویا اج نواں جنم ہویا ہے
تپ تری دا دکھ پائے مانا
من بڑا تپ رہا ہردا بڑا دکھی ہو رہا ہے
شری گرو تیگ بہادر کہو تن میں اے کرمی لیو
گرو تیگ بہادر صاحب کہندے ماتا اے پیسہ ہے ہی روڑے والا اے جڑا تن ہے نا اے تے جتھے جاندا اوتھے جھگڑے پوندا ہی پوندا ہے اینے تاں جھگڑا پانا ہی پونا بھراواں بھراواں نوں لڑاوندا ہے
یا تے جننی دیو جان تین کر پر ہے کشتمان
جان دے ماتا اے تن انہاں دے گھر ہی جان دے آپے انہاں دے گھر ہی کشت پاؤندا پھرے گا آپاں کی کرنا پرشادے دو پرمیشر نے دے ہی جانے نے جان دے تن انہاں دے گھر آپے کشت پاوے گا دکھ پاوے گا
تن کے تیاگن ہی سکھ ہوئے
تن نوں تیاگن وچ ہی سکھ ہے
لین ہار لے سنکٹ سوئے
جڑا لین ہار ہے اودے گھر چ سنکٹ ہی آوندے نے
ام تیرج سو بیٹھے رہے
تیرج نال مہاراج جی بیٹھے رہے
جننی کو برجن ہت کے
ماتا جی نو بھی وردیا بھی توانو کچھ بولن دی لوڑ نہیں
سو مسند کر اوج کنیرا وستو سرولے درب بڈیرا
مسند نے اپنا پورا جور تان لایا جو جو وستواں ملیاں سب کچھ چک کے چل دے بنے
ات پرسنتا تار کر اور میں
ات دی پرسنتا من چ تار کے بھی اسی اپنی من مرضی کر لئی ہے
پہنچیو تیر مل کے گھر میں
چل کے تیر مل دے گھر پہنچیا
سگری وستو آپ دکھائے
ساریاں وستواں تیر مل نو وکھائیاں آ ویکھ تیر مل میں شرفیاں بھی لے آیا آوے خواہ وستو بھی لے آیا ساریاں چیزاں تیر مال نو بکھاؤں ہے
بہت دینار تری اگوائے
بہت سارے دینار لیا کے اگے رکھ دیتے
ہیرت پیو پرسان کنیرا
بڑا خوش ہویا ویکھ کے پرسان ہویا
ایم سکنکن لے تس بیرا
سونے دے کڑے سی او پھڑائے تے ہاتھ چ پھڑے سونے دے کڑے بڑا خوش ہویا
ساد ساد کہہ دیو مسند
سباش ہے سنگے مسند سباش بڑا بدیا کام کر کے آیا ہے
لے کر ہر کیوری دے آنند
ساریاں چیزاں وستاں لے کے بڑا خوش ہویا تیر مل بڑا خوش ہویا پرسن ہویا پر اے نہیں پتا کہ تیر مل نو ایدہ دھنڈ بھی پگتنا پینا ہے او کتھاواں آپ جی اگلیاں پرسنگاں چ سربن کرو گے